अकाल मूरत अजूनी शैपं गुरप्रसाद जप आदि सच जोगाद सच है सच नानक खुशी भी सच मैं तान दीवान तू है मेरे स्वामी मैं तुझे आ गए अरदास मैं होर था ओ नाही जिस पह करूं बेनंती मेरा दुख सुख तुझ ही पास जेता समुंद सागर नीर भरिया तेते औगण खमारे दया करो किछ मेहर उपावो डूब दे पत्थर तारे दया करो किछ मेहर उपावो डूब दे पत्थर तारे जियड़ा अग्न बराबर तपे पीतर वगै काती परणवत नानक हुकम पछाणे सुख होवै दिन राती परणवत नानक हुकम पछाणे सुख होवै दिन राती सतनाम धनवाखे गुरु साहिब जियो सुंदर मंदर सैन जेण मध्या हर कीर्तन है मुक्ते रमण गोविंद है नानक लब्ध अंग बड़ भागण है सुंदर मंदर सैन जेण मध हर कीर्तन है मुक्ते रमण गोविंद है नानक लब्ध अंग बड़ भागण है वाहिगुरु जी का खालसा वाहिगुरु जी की फतेह परम सन्मान योग जुगो जुग अटल साहिब सतगुरु श्री गुरु ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਹਿਮਾਨ ਗੁਰੂ ਸਵਾਰੇ ਸਤਸੰਗੀ ਜਨੋ ਸੰਧਿਆ ਵੇਲੇ ਦੇ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਨੇ ਆਪ ਸੰਗਤ ਦੇ ਦਰਸ਼ਨ ਦੀਦਾਰਿਆਂ ਦਾ ਸੁਭਾਗ ਬਖਸ਼ਿਆ ਹੈ। ਜੋ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਿਸ ਦਾ ਸਰਲੇਖ ਗਾਥਾ ਹੈ, ਸ਼ਲੋਕ ਸਹਿਸਕ੍ਰਿਤੀ ਤੋਂ ਉਪਰੰਤ ਇਹ ਬਾਣੀ ਪ੍ਰਾਰੰਭ ਹੁੰਦੀ ਹੈ। ਇਸ ਅੰਮ੍ਰਿਤ ਬਾਣੀ ਦੇ 11 ਸ਼ਲੋਕਾਂ ਦੀ ਵਿਚਾਰ ਆਪਾਂ ਸਟੋਕਟਨ ਗੁਰੂ ਘਰ ਵਿਖੇ ਕੀਤੀ। ਉਸ ਲੜੀ ਨੂੰ ਅੱਜ ਇਸੇ ਅਸਥਾਨ ਤੇ ਅੱਗੇ ਤੋਰਿਆ ਹੈ। 12ਵਾਂ ਸ਼ਲੋਕ ਆਪ ਜੀ ਨੇ ਗੁਰੂ ਕਿਰਪਾ ਨਾਲ ਸਰਵਣ ਕੀਤਾ। ਇਸ ਸ਼ਲੋਕ ਦਾ ਸੰਖੇਪ ਜਿਹਾ ਭਾਵ ਇਸ ਪ੍ਰਕਾਰ ਹੈ, ਮਨੁੱਖ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਨ ਲਈ ਕੋਈ ਨਾ ਕੋਈ ਸਿਰ ਢੱਕਣ ਵਾਸਤੇ ਘਰ ਬਣਾਉਂਦਾ ਹੈ। ਆਪਣੇ ਵਿੱਤ ਮੁਤਾਬਕ ਕਿਸੇ ਨੇ ਬਹੁਤ ਕੀਮਤੀ ਘਰ ਬਣਾ ਲਿਆ, ਕੋਈ ਇੱਕ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਕੱਚੇ ਘਰ ਵਿੱਚ ਰਹਿ ਕੇ ਦਿਨ ਬਤੀਤ ਕਰ ਗਿਆ। ਪਰ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਮਿਹਰ ਕਰਦੇ ਨੇ ਕਿ ਅਸਲ ਵਿੱਚ ਜਿਸ ਘਰ ਦੇ ਅੰਦਰ ਪਰਮੇਸ਼ਵਰ ਦੀ ਕੀਰਤੀ, ਰੱਬ ਦੀ ਬੰਦਗੀ ਕਰਨ ਵਾਲੇ ਰਹਿੰਦੇ ਹੋਣ, ਉਹ ਘਰ ਸਫਲਾ ਹੈ। ਤੇ ਜਿਸ ਨੂੰ ਪਰਮਾਤਮਾ ਦੀ ਇਬਾਦਤ ਦੀ ਦਾਤ ਗੁਰੂ ਨੇ ਤਰੁੱਠ ਕੇ ਦੇ ਦਿੱਤੀ, ਸਿਮਰਨ ਦੀ ਦਾਤ, ਪਰਮੇਸ਼ਵਰ ਦੀ ਕੀਰਤੀ ਕਰਕੇ ਉਹ ਸੰਸਾਰ ਵਿੱਚ ਮੁਕਤ ਹੋ ਗਿਆ ਹੈ। ਆਓ ਇਸ ਸ਼ਲੋਕ ਦੀ ਵਿਚਾਰ ਆਪਾਂ ਅੱਜ ਕਰਨੀ ਹੈ। ਆਪਣੇ ਅੰਦਰ ਨੂੰ ਜਿਤਨੇ ਵੀ ਗੁਰੂ ਕੀ ਚਰਨ ਸ਼ਰਨ ਵਿੱਚ ਬੈਠੇ ਹੋ, ਇਕਾਗਰ ਕਰਨ ਦਾ ਯਤਨ ਕਰੀਏ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਆਪ ਵਿੱਚ ਵਰਤਨ ਆਪਣੇ ਅੰਮ੍ਰਿਤ ਬਚਨ ਦੀ ਵਿਚਾਰ, ਭੈ, ਭਾਵਨੀ, ਸ਼ਰਧਾ ਔਰ ਅਕੀਦਤ ਨਾਲ ਆਪ ਹੀ ਕਰਾ ਲੈਣ। ਸਾਧ ਸੰਗਤ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਹਜ਼ੂਰ ਨੇ ਵਾਰ ਵਾਰ ਪਰਮੇਸ਼ਵਰ ਜੀ ਦੇ ਨਾਮ ਦੀ ਗੱਲ ਕੀਤੀ ਹੈ। ਉਸ ਨਾਮ ਨੂੰ ਭਾਵੇਂ ਸਿਮਰਨ ਰੂਪ ਵਿੱਚ ਸ਼ਬਦ ਵਰਤੇ ਨੇ, ਭਾਵਾਂ ਨਾਮ ਦੇ ਸੰਬੰਧੀ ਸਤਿਗੁਰੂ ਨੇ ਧਿਆਨ ਸ਼ਬਦ, ਸੇਵਨਾ ਸ਼ਬਦ, ਉਸ ਨੂੰ ਚਿਤਵਨਾ ਸ਼ਬਦ ਵਰਤੇ ਨੇ, ਪਰ ਗੱਲ ਸਾਰੀ ਆ ਕੇ ਕੇਵਲ ਪਰਮੇਸ਼ਵਰ ਦੇ ਨਾਮ ਤੇ ਮੁਕਦੀ ਹੈ। ਸਿਮਰਨ ਵੀ ਉਸ ਦਾ, ਧਿਆਉਣਾ ਵੀ ਉਸ ਨੂੰ, ਚਿੰਤਨ ਵੀ ਉਸ ਦਾ ਕਰਨਾ। ਤੇ ਸਤਿਗੁਰੂ ਕਹਿੰਦੇ ਨੇ ਮਨੁੱਖ ਦੀ ਜ਼ਿੰਦਗੀ ਸਫਲ ਤਾਂ ਹੈ ਕਿ ਜਿੱਥੇ ਉਹ ਸੰਸਾਰ ਵਿੱਚ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਦਾ ਹੈ, ਇੱਥੇ ਇਸ ਨੂੰ ਕਰਤਾਰ ਦੀ ਨਿਰੰਕਾਰ ਦੀ ਇਬਾਦਤ ਕਰਨ ਦੀ ਵੀ ਜੁਗਤ ਆ ਜਾਏ। ਜੇ ਘਰ ਅੱਤ ਦਾ ਚੰਗਾ ਹੈ, ਉਸ ਘਰ ਦੇ ਅੰਦਰ ਧਨ ਦੌਲਤ ਕੀਮਤੀ ਪਦਾਰਥ ਵੀ ਨੇ, ਜੇ ਪਰਮੇਸ਼ਵਰ ਦੀ ਕੀਰਤੀ ਨਹੀਂ, ਰੱਬ ਦੀ ਬੰਦਗੀ ਨਹੀਂ, ਤੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਜੈਤ ਸ੍ਰੀ ਕੀ ਵਾਰ ਵਿੱਚ ਉਸ ਘਰ ਦੇ ਸੰਬੰਧੀ ਕੁਝ ਬਚਨ ਕਹੇ, ਤੇ ਜੋ ਹਜ਼ੂਰ ਨੇ ਉਹ ਸ਼ਲੋਕ ਤੇ ਪੌੜੀ ਵਿੱਚ ਵਰਣਨ ਕੀਤਾ, ਸ਼ਾਇਦ ਉਹ ਅਜੇ ਤੱਕ ਕਿਸੇ ਵੀ ਦੁਨੀਆਂ ਦੇ ਮਨੁੱਖ ਨੂੰ ਹਾਸਲ ਨਾ ਹੋਇਆ ਹੋਵੇ। ਜੇ ਉਹ ਹਾਸਲ ਹੋ ਵੀ ਜਾਏ, ਉਸ ਦੀ ਪ੍ਰਾਪਤੀ ਹੋ ਜਾਏ, ਤੇ ਉਸ ਦੀ ਪ੍ਰਾਪਤੀ ਵਿੱਚ ਵੀ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਅੰਦਰ ਦਾ ਸਕੂਨ, ਅੰਦਰ ਦੀ ਸ਼ਾਂਤੀ ਨਹੀਂ। ਸਤਿਗੁਰੂ ਜੀ ਦਾ ਅੰਮ੍ਰਿਤ ਬਚਨ ਇਹ ਆਰੰਭ ਹੁੰਦਾ ਹੈ, ਸ਼ਲੋਕ ਬਸੰਤ ਸਵਰਗ ਲੋਕ ਹੈ। ਇਹਦੇ ਅਖਰੀ ਅਰਥ ਨੇ, ਬਸੰਤ ਦਾ ਅਰਥ ਹੈ ਵਸਦਾ ਹੋਵੇ, ਸਵਰਗ ਲੋਕੈ ਦਾ ਅਰਥ ਹੈ ਉਸ ਲੋਕ ਵਿੱਚ ਜਿਸ ਨੂੰ ਸਵਰਗ ਕਿਹਾ ਜਾਂਦਾ ਹੈ। ਇੱਥੇ ਸਵਰਗ ਲੋਕੇ ਦਾ ਅਰਥ ਕਰਾਂਗੇ ਲੋਕੈ ਦਾ, ਕਿ ਜਿੱਥੇ ਦੁਨੀਆਂ ਦਾ ਹਰ ਸੁੱਖ ਉਹਨੂੰ ਪ੍ਰਾਪਤ ਹੋਵੇ। ਬਸੰਤ ਸਵਰਗ ਲੋਕੈ, ਤੇ ਅਗਲਾ ਬਚਨ ਜਿੱਤ ਤੇ ਪ੍ਰਿਥਵੀ ਨਵ ਖੰਡਣੇ, ਜਿਤਨੀ ਧਰਤੀ ਹੈ ਉਸ ਸਵਰਗ ਲੋਕ ਵਿੱਚ ਰਹਿਣ ਵਾਲੇ ਬੰਦੇ ਨੇ ਆਪ ਜਿੱਤੀ ਹੋਵੇ, ਧਰਤੀ ਦੇ ਇੱਕ ਇੱਕ ਟੁਕੜੇ ਤੇ ਉਸ ਦੀ ਆਪਣੀ ਸਲਤਨਤ ਕਾਇਮ ਹੋਵੇ। ਬਸੰਤ ਸਵਰਗ ਲੋਕ ਹੈ, ਜਿਤਰੇ ਜਿੱਤੇ ਪ੍ਰਿਥਵੀ ਨਵ ਖੰਡਣੇ, ਪਰ ਇਹਨਾਂ ਦੁਨੀਆਂ ਦਾ ਐਸ਼ਵਰਜ ਲੈ ਕੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਬਿਸਰੰਤ ਹਰ ਗੋਪਾਲ ਹੈ। ਜਿਸ ਬੰਦੇ ਨੂੰ ਇੰਨਾ ਸੁੱਖ ਲੈ ਕੇ ਉਹ ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲਾ ਪਰਮਾਤਮਾ ਵਾਹਿਗੁਰੂ ਭੁੱਲ ਗਿਆ, ਬਿਸਰੰਤ ਹਰ ਗੋਪਾਲ ਹੈ, ਤੇ ਸਾਹਿਬ ਕਰਤਾਰ ਰੂਪ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਉਹ ਬੰਦਾ ਮਾਨੋ ਇੱਕ ਜੰਗਲ ਵਿੱਚ ਭਟਕਿਆ ਹੋਇਆ, ਜਿਹਦੇ ਕੋਲ ਸੁੱਖ ਹੈ ਪਰ ਉਸ ਪਰਿਪੂਰਨ ਪਰਮੇਸ਼ਵਰ ਨੂੰ ਭੁਲਾ ਗਿਆ। ਸਾਹਿਬ ਦੇ ਬਚਨ ਨੇ ਕਿ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ, ਬਿਸਰੰਤ ਹਰ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਤੇ ਅੱਗੇ ਹਜ਼ੂਰ ਫਰਮਾਉਣ ਲੱਗੇ, ਕੌਤਕ ਕੋੜ ਤਮਾਸ਼ਿਆਂ ਚਿੱਤ ਨਾ ਆਵਸ ਨਾਉ। ਉਹਦੇ ਕੋਲ ਦੁਨੀਆਂ ਦੇ ਸੁੱਖ ਹੰਡਾਉਣ ਵਾਸਤੇ ਹਰ ਤਰ੍ਹਾਂ ਦੇ ਪਦਾਰਥ ਹੋਣ, ਤੇ ਜੇ ਉਸ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ, ਕੌਤਕ ਕੋੜ ਤਮਾਸ਼ਿਆਂ ਚਿੱਤ ਨਾ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ। ਸਾਹਿਬ ਕਹਿੰਦੇ ਨੂੰ ਤਾਂ ਕਰੋੜਾਂ ਨਰਕਾਂ ਦਾ ਦੁੱਖ ਹੈ ਜੇ ਉਸ ਨੂੰ ਸਾਈਂ ਦੀ ਯਾਦ ਨਹੀਂ। ਇਸ ਤੋਂ ਅੱਗੇ ਆਉਂਦੀ ਹੈ ਪੌੜੀ, ਉਸ ਪੌੜੀ ਵਿੱਚ ਹਜ਼ੂਰ ਨੇ ਦੁਨੀਆਂ ਦਾ ਹਰ ਇੱਕ ਸੁੱਖ ਗਿਣਿਆ ਹੈ, ਤੇ ਜਿਸ ਨੂੰ ਅਸੀਂ ਲੋਕ ਅੰਦਰ ਦਾ ਸੁੱਖ ਸਮਝੀ ਬੈਠੇ ਹਾਂ ਕਿ ਸ਼ਾਇਦ ਇਹਦੇ ਵਿੱਚ ਸਕੂਨ ਹੈ, ਉਹਨੂੰ ਸਤਿਗੁਰੂ ਜੀ ਨੇ ਆਪਣੇ ਅੰਮ੍ਰਿਤ ਬਚਨਾਂ ਵਿੱਚ ਤੁਲਨਾ ਦਿੱਤੀ ਹੈ ਕਿ ਜਿਸ ਨੂੰ ਤੂੰ ਬਾਗ ਬਗੀਚੇ ਸੁੰਦਰ ਘਰ ਸਮਝੀ ਬੈਠਾ ਹੈ, ਅੰਦਰੋਂ ਭਟਕਿਆ ਹੋਇਆ ਹੈ, ਤੇ ਅੰਦਰੋਂ ਭਟਕੇ ਹੋਏ ਬੰਦੇ ਲਈ ਬਾਹਰ ਦਾ ਘਰ ਵੀ ਕੇਵਲ ਇੱਕ ਜੰਗਲ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਪੌੜੀ ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂੜ ਸਮੱਗਰੀ ਪੇਖ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਤੇ ਸਾਹਿਬ ਕਹਿੰਦੇ ਨੇ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਜੇ ਪੂਰਾ ਗੁਰੂ ਤੇਰੇ ਅੰਦਰ ਨਹੀਂ ਵਸਦਾ ਪਿਆ ਨਾਮ ਨਹੀਂ, ਤੇ ਫਿਰ ਉਹ ਘਰ ਉਹ ਸੁੱਖ ਉਹ ਜਿਤਨੇ ਵੀ ਸਾਧਨ ਨੇ, ਸਾਹਿਬ ਕਹਿੰਦੇ ਨੇ ਉਹਨਾਂ ਦਾ ਅਰਥ ਕੋਈ ਨਹੀਂ ਰਹਿ ਜਾਂਦਾ। ਇੱਕ ਦਿਨ ਮੈਂ ਬਚਨ ਪੜ ਰਿਹਾ ਸਾਂ, ਕਈ ਵਾਰੀ ਸਿਆਣੇ ਸੱਜਣ ਛੋਟੀ ਛੋਟੀ ਗੱਲ ਵਿੱਚ ਵੀ ਬਹੁਤ ਡੂੰਘੀ ਸਿੱਖਿਆ ਦੇ ਜਾਂਦੇ। ਜੇ ਦੁਨੀਆਂ ਦੀ ਨਜ਼ਰ ਵਿੱਚ ਦੇਖੀਏ ਤੇ ਅਸੀਂ ਸਮਝਦੇ ਹਾਂ ਜਿਸ ਦਾ ਪੁੱਤਰ, ਜਿਸ ਦੀ ਇਸਤਰੀ, ਜਿਹਦਾ ਪਰਿਵਾਰ ਆਗਿਆਕਾਰੀ ਏ, ਉਹ ਬੰਦਾ ਅੱਤ ਦਾ ਸੁਖੀ ਹੈ। ਪਰ ਇੱਕ ਬਚਨ ਬੜਾ ਸੋਹਣਾ ਤੁਲਸੀ ਨੇ ਕਿਹਾ, ਉਹ ਕਹਿੰਦੇ ਨੇ ਸਾਡੇ ਲੋਕਾਂ ਦਾ ਮਾਪਦੰਡ ਇਹ ਵੇ ਕਿ ਜਿਸ ਕੋਲ ਪਦਾਰਥ ਨੇ, ਜਿਸ ਦੇ ਪੁੱਤਰ ਧੀ ਇਸਤਰੀ ਆਗਿਆਕਾਰ ਨੇ, ਉਹ ਕਹਿੰਦਾ ਬਸ ਮੇਰੇ ਕੋਲ ਸਭ ਕੁਝ ਸੁੱਖ ਹੈ। ਉਹਨੇ ਸ਼ਬਦ ਬੜੇ ਸੋਹਣੇ ਕਹੇ, ਕਹਿੰਦਾ ਜਿਹੜਾ ਬੰਦਾ ਖਿੰਸਿਆਰਾ ਹੈ, ਦਿਨ ਰਾਤ ਲੋਕਾਂ ਦੇ ਕਤਲ ਕਰਨ ਵਾਲਾ ਹੈ ਜਾਂ ਲੋਕਾਂ ਨੂੰ ਮਾਰ ਧਾੜ ਕਰਨ ਵਾਲਾ ਹੈ, ਕਹਿੰਦੇ ਨੇ ਉਸ ਹੰਸਿਆਰੇ ਦੇ ਘਰ ਵਿੱਚ ਵੀ ਇਸਤਰੀ ਹੈ, ਪੁੱਤਰ ਤਾਂ ਉਹਦੇ ਘਰ ਵੀ ਹੈ, ਧਨ ਪਦਾਰਥ ਤਾਂ ਉਹਦੇ ਘਰ ਵੀ ਨੇ, ਕਹਿੰਦੇ ਨੇ ਕੇਵਲ ਇਸਤਰੀ ਪੁੱਤਰ ਤੇ ਧਨ ਪਦਾਰਥਾਂ ਨੂੰ ਮੁੱਖ ਰੱਖ ਕੇ ਨਾ ਇਹ ਸਮਝ ਗਏ ਕਿ ਸਾਰੇ ਸੁੱਖ ਮੇਰੇ ਕੋਲ ਨੇ। ਕਹਿੰਦੇ ਨੇ ਅਸਲੀ ਬੰਦਾ ਤਾਂ ਉਹ ਸੁਖੀ ਹੈ ਜਿਹਨੂੰ ਪਰਮਾਤਮਾ ਨੇ ਖਰੀ ਦੀ ਕਥਾ ਤੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਜੇ ਉਹਦੇ ਘਰ ਵਿੱਚ ਆ ਟਿਕਣ ਤਾਂ। ਸ਼ਬਦ ਬੜੇ ਸੋਹਣੇ ਉਹਨੇ ਵਰਤੇ, ਉਹਦੇ ਸ਼ਬਦ ਨੇ ਕਿ ਸੁੱਤ ਦਾਰਾ ਧਨ ਲਕਸ਼ਮੀ। ਇਹ ਤਿੰਨ ਚੀਜ਼ਾਂ, ਸੁੱਤ ਦਾ ਅਰਥ ਹੈ ਪੁੱਤਰ, ਦਾਰਾ ਦਾ ਅਰਥ ਹੈ ਇਸਤਰੀ, ਲਕਸ਼ਮੀ ਦਾ ਅਰਥ ਹੈ ਪਦਾਰਥ ਧਨ। ਸੁੱਤ ਦਾਰਾ ਧਨ ਲਕਸ਼ਮੀ, ਪਾਪੀ ਕੇ ਪੀ ਹੋਏ, ਇਹ ਪਾਪ ਕਮਾਉਣ ਵਾਲੇ ਦੇ ਘਰ ਵੀ ਮਿਲ ਸਕਦੇ ਨੇ। ਪਰ ਨਾਲ ਉਹਨੇ ਸ਼ਬਦ ਵਰਤੇ, ਕਹਿਣ ਲੱਗੇ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਹੇ। ਇੱਕ ਤਾਂ ਰੱਬ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਤੇ ਦੂਸਰੀ ਖਰੀ ਦੀ ਕਥਾ, ਪਰਮਾਤਮਾ ਦੀ ਬੰਦਗੀ, ਵਾਹਿਗੁਰੂ ਜੀ ਦਾ ਚਿੰਤਨ, ਇਹ ਦੋ ਚੀਜ਼ਾਂ ਅਤ ਦੀਆਂ ਦੁਰਲੱਭ ਨੇ। ਕਿਸੇ ਭਾਗਾਂ ਵਾਲੇ ਨੂੰ ਟਾਵੇਂ ਟਾਵੇਂ ਨੂੰ ਇਹ ਨਸੀਬ ਹੁੰਦੀਆਂ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਦੋ ਭਗਤ ਐਸੇ ਨੇ ਜਿਨ੍ਹਾਂ ਦੇ ਜੀਵਨ ਦੀ ਘਟਨਾ ਨੂੰ, ਇੱਕ ਤਾਂ ਭਗਤ ਕਬੀਰ ਸਾਹਿਬ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤਾ ਤੇ ਦੂਸਰੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਕੇਵਲ ਇੱਕ ਸ਼ਬਦ ਹੈ ਤੇ ਉਸ ਭਗਤ ਦਾ ਨਾਮ ਹੈ ਭਗਤ ਸੈਣ ਜੀ। ਦੇਖੋ ਇਹਨੇ ਜਿਤਨੇ ਵੀ ਭਗਤ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਕੋਈ ਸਾਰੇ ਨਾਂ ਤਾਂ ਉੱਚੇ ਸ਼ਾਹੂਕਾਰ ਨੇ, ਨਾ ਉੱਚੀ ਜ਼ਾਤ ਨਾਲ ਸਾਰੇ ਸੰਬੰਧਿਤ ਨੇ, ਨਾ ਇਹਨਾਂ ਦੇ ਘਰ ਫੌਜ, ਨਾ ਇਹਨਾਂ ਦੇ ਘਰ ਦੁਨੀਆਂ ਦੇ ਇੰਨੇ ਸੁੱਖ ਨੇ। ਪਰ ਜਿਹੜੇ ਅੰਦਰ ਦੇ ਸੁੱਖ ਨੂੰ ਉਹ ਪਾ ਚੁੱਕੇ ਨੇ, ਸ਼ਾਇਦ ਉਹ ਦੁਨੀਆਂ ਦੇ ਉੱਤੇ ਸਾਰੀ ਧਰਤੀ ਦੇ ਰਾਜ ਕਰਨ ਵਾਲੇ ਰਾਜੇ ਕੋਲ ਵੀ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਇੱਕ ਸ਼ਬਦ ਮੈਂ ਕਬੀਰ ਸਾਹਿਬ ਜੀ ਦਾ ਤੇ ਇੱਕ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਪੌੜੀ ਲਈ ਹੈ। ਇਹਨੂੰ ਕੇਵਲ ਕਹਾਣੀ ਜਾਂ ਸਾਖੀ ਰੂਪ ਨਾ ਸਮਝਣਾ। ਇਸ ਕਰਕੇ ਉਦਾਹਰਨ ਅਰਜ਼ ਕਰ ਰਿਹਾ ਕਿ ਜੇ ਆਪਾਂ ਇਸ ਸਿਧਾਂਤ ਦੀ ਗੱਲ ਕਰਨੇ ਪਏ ਹਾਂ ਕਿ ਅੰਦਰ ਦਾ ਸੁੱਖ ਉਹਦੇ ਕੋਲੇ ਜਿਹੜਾ ਪਰਮਾਤਮਾ ਦੀ ਕੀਰਤੀ, ਰੱਬ ਦੀ ਬੰਦਗੀ, ਪਰਮੇਸ਼ਵਰ ਦੇ ਨਾਮ ਵੀ ਜੁੜਿਆ ਹੈ, ਤੇ ਆਪਾਂ ਪੁੱਛਾਂਗੇ ਕੋਈ ਐਸਾ ਵੀ ਹੈ ਕਿ ਜਿਹੜਾ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਅੱਤ ਦਾ ਸੰਤੁਸ਼ਟ ਹੋਵੇ, ਜਿਹਦੇ ਅੰਦਰ ਪਰਮਾਤਮਾ ਦੀ ਦਇਆ ਵਰਤਦੀ ਹੋਵੇ? ਸਭ ਤੋਂ ਪਹਿਲਾਂ ਅੰਮ੍ਰਿਤ ਬਚਨ ਹੈ ਭਗਤ ਕਬੀਰ ਸਾਹਿਬ ਜੀ ਦਾ। ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ ਵਿੱਚ ਉਹਨਾਂ ਦੇ ਇਸ ਸ਼ਬਦ ਨੂੰ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤਾ ਹੈ। ਉਹਨਾਂ ਨੇ ਭਾਵੇਂ ਉਦਾਹਰਨ ਇੱਕ ਬਹੁਤ ਪੁਰਾਤਨ ਲਈ ਹੈ, ਤੇ ਜਦੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਕੋਈ ਵੀ ਬਚਨ ਪੜ੍ਹਨੇ ਹਾਂ, ਉਹ ਸਾਖੀ ਰੂਪ ਹੈ ਤੇ ਉਹਦਾ ਮਤਲਬ ਇਹ ਹੈ ਕਿ ਉਸ ਸਾਖੀ ਨੂੰ, ਉਸ ਗਾਥਾ ਨੂੰ ਸੁਣ ਕੇ ਆਪਾਂ ਜਤ ਕਮਾਉਣ ਦਾ ਯਤਨ ਕਰੀਏ। ਵੈਸੇ ਸਾਖੀ ਦਾ ਅਖਰੀ ਅਰਥ ਹੁੰਦਾ ਗਵਾਹ, ਗਵਾਹੀ ਦੇਣ ਵਾਲਾ। ਸਾਖੀ ਦਾ ਅਰਥ ਹੈ ਸਾਕਸ਼ੀ, ਸਾਕਸ਼ੀ ਦਾ ਅਰਥ ਹੈ ਜਿਹੜਾ ਸੋ ਸਭ ਕੁਝ ਅੱਖਾਂ ਨਾਲ ਦੇਖ ਕੇ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਵੀ ਇਹ ਬਚਨ ਕਹੇ, ਹਜ਼ੂਰ ਨੇ ਸਾਖੀ ਸ਼ਬਦ ਬਾਣੀ ਵਿੱਚ ਵਰਤਿਆ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ, ਸਾਖੀ ਦਾ ਅਰਥ ਸਿੱਖਿਆ, ਸਾਖੀ ਦਾ ਅਰਥ ਸਾਖਿਆਤ, ਸਾਖੀ ਦਾ ਅਰਥ ਹੈ ਗਵਾਹੀ ਦੇਣ ਵਾਲਾ, ਜਿਨ੍ਹੇ ਦੇਖਿਆ ਹੈ ਉਹ ਆਪਣੀ ਰਸਨਾ ਤੋਂ ਬੋਲ ਕੇ ਕਹਿੰਦਾ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧੀ ਅਸੀਂ ਸਾਖੀਆਂ ਪੜ੍ਹਨੇ, ਇੱਕ ਬਚਨ ਆਪਾਂ ਪੜ੍ਹਨੇ ਹਾਂ, ਭਾਈ ਬਾਲੇ ਵਾਲੀ ਜਨਮ ਸਾਖੀ ਹੈ। ਉਹਦੇ ਸ਼ਬਦ ਨੇ ਆਰੰਭ ਵਾਲੇ ਜਨਮ ਕਥਾ ਗੁਰੂ ਨਾਨਕ ਸਾਹਿਬ ਜੀ, ਜੀਵਨ ਕਥਾ ਗੁਰੂ ਨਾਨਕ ਸਾਹਿਬ ਜੀ, ਸਾਖੀ ਭਾਈ ਬਾਲਾ। ਇਹਦਾ ਮਤਲਬ ਕਿ ਇਹ ਜਨਮ ਕਥਾ ਗੁਰੂ ਨਾਨਕ ਸਾਹਿਬ ਦੀ ਏ ਤੇ ਇਹਦਾ ਗਵਾਹ ਜੋ ਹੈ ਇਸ ਸਾਖੀ ਨੂੰ ਬਿਆਨ ਕਰਨ ਵਾਲੇ ਭਾਈ ਸਾਹਿਬ ਭਾਈ ਬਾਲਾ ਜੀ ਨੇ। ਸਾਖੀ ਦਾ ਮਤਲਬ ਇਹ ਵੇ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਮੈਂ ਆਪ ਨਾਲ ਸਾਂਝਾ ਕਰਦਿਆਂ ਉਸ ਤੋਂ ਪਹਿਲਾਂ ਕਿ ਸੋਰਠ ਰਾਗ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਅੰਮ੍ਰਿਤ ਬਚਨ ਹੈ। ਵੈਸੇ ਹਜ਼ੂਰ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 59 ਸ਼ਬਦ ਨੇ ਗੁਰੂ ਤੇਗ ਬਹਾਦਰ ਜੀ ਦੇ ਤੇ 57 ਸ਼ਲੋਕ ਨੇ। ਸਭ ਤੋਂ ਵਿਲੱਖਣ ਗੱਲ ਇਹ ਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਕਿ ਹਜ਼ੂਰ ਦੀ ਜਿਤਨੇ ਵੀ ਸ਼ਬਦ ਨੇ ਉਹਨਾਂ ਸ਼ਬਦਾਂ ਦੀ ਪਹਿਲੀ ਤੁਕ ਹੀ ਰਹਾਓ ਦੀ ਤੁਕ ਹੈ। ਕੋਈ ਸ਼ਬਦ ਆਪ ਪੜ੍ਹ ਲਓ। ਦੂਸਰੀ ਵਿਲੱਖਣਤਾ ਇਹ ਵੇ ਕਿ ਜਿਹੜਾ ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਹੈ ਉਹਦੇ ਵਿੱਚ ਕੁਝ ਛੱਡਣ ਦੀ ਗੱਲ ਕੀਤੀ ਏ, ਤੇ ਜਦੋਂ ਸੰਪੂਰਨਤਾ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਅੰਤਲਾ ਸਲੋਕ ਰੱਖਿਆ ਉਹਦੇ ਵਿੱਚ ਛੱਡ ਕੇ ਕੁਝ ਪਕੜਨ ਦੀ ਗੱਲ ਕੀਤੀ ਹੈ। ਦੋਨਾਂ ਨੂੰ ਸਾਹਮਣੇ ਰੱਖ ਕੇ ਅਸੀਂ ਚੱਲੀਏ। ਗੁਰੂ ਤੇਗ ਬਹਾਦਰ ਜੀ ਨੇ ਪਹਿਲਾ ਸ਼ਬਦ ਗੌੜੀ ਰਾਗ ਵਿੱਚ ਉਹਨਾਂ ਨੇ ਦਰਜ ਕੀਤਾ। ਸ਼ਬਦ ਹੈ ਹਜ਼ੂਰ ਦਾ ਕਿ ਸਾਧੋ ਮਨ ਕਾ ਮਾਨ ਤਿਆਗੋ। ਤਿਆਗੋ ਦਾ ਅਰਥ ਹੈ ਛੱਡ ਦਿਓ, ਮਾਨ ਨੂੰ ਛੱਡ ਦਿਓ। ਪਿਆਰਿਓ, ਸਭ ਕੁਝ ਛੱਡਿਆ ਜਾਂਦਾ ਦੁਨੀਆਂ ਵਿੱਚ, ਪਰ ਇਹ ਮਾਨ ਨਹੀਂ ਜੇ ਛੱਡਿਆ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਪਰੇ ਬਚਨ ਕਹੇ ਨੇ, ਕਹਿੰਦੇ ਨੇ ਇੱਥੇ ਲੋਕ ਘਰ ਛੱਡ ਜਾਂਦੇ ਨੇ, ਪੁੱਤਰ ਛੱਡ ਜਾਂਦੇ ਨੇ, ਇਸਤਰੀ ਛੱਡ ਜਾਂਦੇ ਨੇ, ਰਾਜ ਗੱਦੀਆਂ ਛੱਡ ਜਾਣਗੇ, ਪਰ ਇਹ ਚੰਦਰਾ ਮਾਨ ਜਿਹੜਾ ਹੈ, ਇਹ ਕਈ ਵਾਰੀ ਤਾਂ ਮਾਲਕ ਬਣ ਕੇ ਬੈਠ ਜਾਂਦਾ, ਮੈਂ ਗੱਦੀ ਦਾ ਮਾਲਕ, ਤੇ ਜਦੋਂ ਗੱਦੀ ਛੱਡ ਕੇ ਚਲਾ ਜਾਂਦਾ ਉਦੋਂ ਤਿਆਗੀ ਦਾ ਰੂਪ ਧਾਰਨ ਕਰ ਲੈਂਦਾ। ਇਹ ਗੱਲ ਵੱਖਰੀ ਕਿ ਸਿੰਘਾਸਨ ਦੀ ਥਾਂ ਤੇ ਉਜਾੜ ਵਿੱਚ ਰਹਿਣ ਲੱਗ ਪਿਆ, ਪਰ ਅੰਦਰ ਵਾਲੇ ਮਨ ਦੀ ਮੈਲ ਤਾਂ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਫਿਰ ਮਾਨ ਐਸਾ ਹੈ, ਦੇਖੋ ਕੇਵਲ ਸਿੰਘਾਸਨ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਿਹਾ ਛੱਡਦਿਆਂ ਛੱਡਦਿਆਂ ਅਖੀਰ ਤੇ ਅਸੀਂ ਇਹ ਤਨ ਵੀ ਛੱਡ ਜਾਣਾ। ਪਰ ਹੈਰਾਨਗੀ ਦੀ ਗੱਲ ਇਹ ਵੇ, ਤਨ ਛੱਡਣ ਤੋਂ ਬਾਅਦ ਵੀ ਮਾਨ ਨਹੀਂ ਛੱਡਿਆ ਜਾਂਦਾ, ਕਿਉਂਕਿ ਖੌਮੇ ਦਾ ਸਫ਼ਰ ਇੱਕ ਜਨਮ ਦਾ ਨਹੀਂ। ਪਿਆਰਿਓ, ਅੰਦਰ ਵਾਲਾ ਜਿਹੜਾ ਮਨ ਹੈ, ਸਰੀਰ ਦੇ ਚੋਲੇ ਬਦਲਦੇ ਰਹੇ ਹਾਂ, ਪਰ ਮਨ ਦਾ ਚੋਲਾ ਤੇ ਨਹੀਂ ਬਦਲਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵੀ ਜਿਹੜਾ ਅਸੀਂ ਇਹ ਬਚਨ ਪੜ੍ਹਨੇ ਹਾਂ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਇਹਦਾ ਮਤਲਬ ਇਹ ਵੇ ਕਿ ਹਰ ਜਨਮ ਵਿੱਚ ਇਹਦੇ ਉੱਤੇ ਪਰਤ ਦਰ ਪਰਤ ਮੈਲ ਜੰਮਦੀ ਪਈ ਹੈ। ਜੇ ਸਮਝੀਏ ਵੀ ਸ਼ਾਇਦ ਸਾਡੇ ਸਰੀਰ ਦੇ ਖਤਮ ਹੋਣ ਨਾਲ ਜੋ ਕੁਝ ਮੈਂ ਹੁਣ ਕਰਨਾ ਪਿਆ ਇਹਨੇ ਖਤਮ ਹੋ ਜਾਣਾ, ਨਹੀਂ, ਕਿਉਂਕਿ ਤਨ ਛੱਡਿਆ ਜਾ ਸਕਦਾ ਪਰ ਮਨ ਨਹੀਂ ਛੱਡਿਆ ਜਾ ਸਕਦਾ। ਕਬੀਰ ਸਾਹਿਬ ਨੇ ਇਹੀ ਕਾਰਨ ਕਿ ਉਸ ਬੰਦੇ ਨੂੰ ਮੁਖਾਤਬ ਕਰਕੇ ਬਚਨ ਕਹਿਣ ਲੱਗੇ, ਤੂੰ ਕਰੋੜਾਂ ਰੁਪਈਆਂ ਨੂੰ ਲੱਤ ਮਾਰ ਸਕਣਾ, ਪਰ ਸਵਾਦ ਤਾਂ ਹੈ ਜਿੱਦਣ ਤੂੰ ਖੌਮੇ ਨੂੰ ਛੱਡ ਜਾਏਗਾ। ਉਹਨਾਂ ਦਾ ਅਸੀਂ ਅੰਮ੍ਰਿਤ ਬਚਨ ਪੜ੍ਹਨੇ ਹਾਂ। ਕਬੀਰ, ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰ ਗਰੇ, ਮਾਨ ਸਭੈ ਕੋ ਖਾਏ। ਖੈਰ, ਆਪਾਂ ਆਪਣੇ ਵਿਸ਼ੇ ਵੱਲ ਤੁਰੀਏ ਕਿ ਜਿਸ ਘਰ ਅੰਦਰ ਪਰਮਾਤਮਾ ਦੀ ਕੀਰਤੀ ਉਹ ਘਰ ਭਾਗਾਂ ਵਾਲਾ ਹੈ। ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਦੋ ਕੁ ਮੈਂ ਪ੍ਰਮਾਣ ਦੇਣ ਤੋਂ ਪਹਿਲਾਂ ਅਰਜ਼ ਇੱਥੇ ਥੋੜਾ ਜਿਹਾ ਰੁਕਿਆ। ਸਾਖੀ ਦਾ ਅਰਥ ਹੈ ਗਵਾਹੀ, ਸਾਖੀ ਦਾ ਅਖਰੀ ਅਰਥ ਹੈ ਸਿੱਖਿਆ ਲੈਣਾ। ਗੁਰੂ ਤੇਗ ਬਹਾਦਰ ਜੀ ਦਾ ਅੰਮ੍ਰਿਤ ਬਚਨ ਹੈ ਸੋਰਸ ਰਾਗ ਵਿੱਚ, ਉਸ ਵਿੱਚ ਕਿਰਪਾਲੂ ਦਾਤਾ ਜੀ ਦੇ ਇੱਕ ਤੁਕ ਵਿੱਚ ਅੱਧੇ ਹਿੱਸੇ ਵਿੱਚ ਸਾਖੀ ਹੈ ਤੇ ਅੱਧੇ ਹਿੱਸੇ ਵਿੱਚ ਉਸ ਗਵਾਹੀ ਨੂੰ ਦੇ ਕੇ ਸਾਨੂੰ ਕਮਾਉਣ ਲਈ ਕੁਝ ਕਿਹਾ ਹੈ। ਉਹਦਾ ਮਤਲਬ ਇਹ ਨਹੀਂ ਕਿ ਸਾਖੀ ਉਸ ਵੇਲੇ ਵਾਪਰੀ, ਗਵਾਹ ਉਸ ਵੇਲੇ ਦੇ ਨੇ। ਉੱਥੇ ਸਾਖੀ ਨੇ ਅਜਾਮਲ, ਸਾਖੀ ਦਰਤ ਕੀਤਾ, ਗਵਾਹੀ ਦੇ ਰਹੇ ਨੇ। ਉੱਥੇ ਸਾਖੀ ਦੇ ਰਹੀ ਹੈ ਗਨਕਾ, ਉੱਥੇ ਸਾਖੀ ਦੇ ਰਿਹਾ ਹੈ ਧਰੂ, ਉੱਥੇ ਸਾਖੀ ਦੇ ਰਿਹਾ ਹਾਥੀ। ਹਜ਼ੂਰ ਨੇ ਚਾਰ ਉਦਾਹਰਨਾਂ ਲੈ ਕੇ ਇਹਨਾਂ ਨੂੰ ਗਵਾਹ ਬਣਾ ਕੇ ਇੱਕ ਗੱਲ ਸਮਝਾਈ ਕਿ ਜੇ ਤੈਨੂੰ ਉਸ ਤਰ੍ਹਾਂ ਕਿਹਾ ਨਾਮ ਜਪ ਸਿਮਰਨ ਕਰ ਤੂੰ ਟੁੱਚਰ ਡਾਏਗਾ। ਦੇਖੋ ਜੀ, ਇਹਦੇ ਨਾਲ ਕੀ ਹੁੰਦਾ ਹੈ, ਕਹਿੰਦੇ ਨੇ ਮੈਂ ਚਾਰ ਗਵਾਹ ਤੇਰੇ ਸਾਹਮਣੇ ਪੇਸ਼ ਕਰਨਾ, ਜੇ ਇਹਨਾਂ ਦੀ ਜ਼ਿੰਦਗੀ ਪਲਟ ਗਈ ਤੇ ਪਲਟੀ ਤੇਰੀ ਵੀ ਜਾ ਸਕਦੀ ਹੈ। ਇਹ ਅੰਮ੍ਰਿਤ ਬਚਨ ਹੁੰਦਾ ਹੈ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਸੁਰਠ ਰਾਗ ਦਾ ਸ਼ਬਦ ਹੈ। ਮਨ ਰੇ, ਹੇ ਮੇਰੇ ਮਨਾ, ਆ ਤੈਨੂੰ ਵਿਚਾਰ ਕਰਕੇ ਦੱਸੀਏ ਰੱਬ ਦੀ ਸ਼ਰਨ ਵਿੱਚ ਕਿੰਨਾ ਕੁ ਸੁੱਖ ਹੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਅੱਗੇ ਸਾਖੀ ਹੈ, ਜੇ ਸਿਮਰਤ ਗਨਕਾ ਸੀ ਉਦਰੀ। ਸੀ ਦਾ ਅਖਰੀ ਜਿਹੜਾ ਸੀ ਸ਼ਬਦ ਹੈ ਨਾ, ਇਹ ਬਹੁਤ ਵੱਡੀ ਆਪਣੇ ਵਿੱਚ ਰਮਜ ਲੈ ਕੇ ਬੈਠਾ ਹੈ। ਸੀ ਦਾ ਮਤਲਬ ਇਹ ਵੇ ਕਿ ਗਨਕਾ ਵਰਗੀ ਨਖਿੱਧ ਔਰਤ ਜੇ ਤਰ ਸਕਦੀ ਹੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ। ਇਹ ਸਾਖੀ ਹੈ ਤੇਰੇ ਸਾਹਮਣੇ, ਗਵਾਹ ਹੈ ਗਨਕਾ। ਤੇ ਕਹਿੰਦੇ ਗਨਕਾ ਨੂੰ ਕੇਵਲ ਪੜ੍ਹ ਨਾ ਜਾਈ ਤਾਂ ਕੋ ਜਸ ਉਰਤਾਰੋ, ਜੇ ਉਹ ਤਰ ਸਕਦੀ ਹੈ, ਗਵਾਹੀ ਦੇ ਰਹੀ ਹੈ, ਤੇ ਤੂੰ ਰੱਬ ਦੀ ਬੰਦਗੀ ਕਰ, ਤੂੰ ਨਹੀਂ ਤਰ ਸਕਦਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਤਾਂ ਕੋ ਜਸ ਉਰਤਾਰੋ, ਅਟਲ ਭਇਓ ਧਰੂ ਜਾਂ ਕਹਿ ਸਿਮਰਨ। ਇਹ ਦੂਸਰੀ ਸਾਖੀ ਹੈ, ਦੂਸਰਾ ਗਵਾਹ ਹੈ। ਜੇ ਸਿਮਰਨ ਕਰਕੇ ਧਰੂ ਵਰਗਾ ਬੰਦਾ, ਉਹ ਬੱਚਾ ਅਟਲ ਹੋ ਸਕਦਾ ਹੈ। ਅਟਲ ਭਇਓ ਧਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ, ਛੋਟਾ ਜਿਹਾ ਬੱਚਾ ਨਿਰਭੈ ਪਦ, ਅਟਲ ਪਦਵੀ, ਜਿਹਨੂੰ ਬਾਣੀ ਵਿੱਚ ਗਿਆਨੀ ਦੀ ਪਦਵੀ ਕਿਹਾ ਹੈ, ਕਹਿੰਦੇ ਨੇ ਅਟਲ ਪਦਵੀ ਤੇ ਪਹੁੰਚ ਗਿਆ। ਦੁੱਖ ਹਰਤਾ ਇਹ ਵਿਦ ਕੋ ਸਵਾਮੀ, ਤੈ ਕਾਹੇ ਵਿਸਰਾਇਆ, ਤੇਰੇ ਸਾਹਮਣੇ ਧਰੂ ਗਵਾਹ ਹੈ, ਤੂੰ ਕਿਉਂ ਭੁਲਾਨਾ ਪਿਆ। ਤੀਸਰਾ ਉਹਨਾਂ ਨੇ ਪ੍ਰਮਾਣ ਦਿੱਤਾ, ਕਹਿਣ ਲੱਗੇ ਜਬ ਹੀ ਸ਼ਰਨ ਗਈ ਕਿਰਪਾ ਨਿਦ, ਗੱਜ ਗਰਾਂ ਤੇ ਛੂਟਾਂ। ਚੌਥਾ ਤੀਸਰਾ ਗਵਾਹ ਹੈ ਕਹਾਥੀ। ਪਿਆਰਿਓ, ਇਹਨਾਂ ਸ਼ਬਦਾਂ ਨੂੰ ਸੁਣ ਕੇ ਹੁਣ ਪਤਾ ਕੀ ਹੋ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵੱਲ ਧਿਆਨ ਨਹੀਂ, ਬਾਹਰ ਦੇ ਸੀ ਬਹੁਤ ਵੱਡੇ ਨਾਰੇ ਮਾਰਨ ਨੂੰ ਤਿਆਰ। ਖਿਮਾ ਕਰਿਓ, ਬਾਣੀ ਸਾਡੀ ਆਤਮਾ ਹੈ ਤੇ ਜੇ ਆਤਮਾ ਨੂੰ ਸਰੀਰ ਵਿੱਚੋਂ ਕੱਢ ਕੇ ਜਿਤਨੇ ਮਰਜ਼ੀ ਕੱਪੜੇ ਤਨ ਤੇ ਪਾਈ ਜਾਈਏ, ਲਾਸ਼ ਉੱਤੇ ਪਾਏ ਹੋਏ ਕੱਪੜਿਆਂ ਦਾ ਕੋਈ ਅਰਥ ਨਹੀਂ। ਨਾਮ ਸਿੱਖੀ ਦੀ ਜਿੰਦ ਜਾਣ ਹੈ, ਬਾਣੀ ਸਾਡੇ ਅੰਦਰ ਦੀ ਆਤਮਾ ਹੈ ਤੇ ਜਿਸ ਬੰਦੇ ਨੇ ਇਹ ਕਹਿ ਦਿੱਤਾ ਆਤਮਾ ਨੂੰ ਪਾਸੇ ਕਰੋ ਕੁੱਲੀ, ਮੈਂ ਸਰੀਰ ਦੀ ਗੱਲ ਕਰਨੀ ਏ, ਜਦੋਂ ਆਤਮਾ ਸਰੀਰ ਵਿੱਚੋਂ ਨਿਕਲ ਜਾਏ, 70 ਸਾਲ ਸ਼ਰੇੜਾ ਸਰੀਰ ਸਭ ਨੂੰ ਚੰਗਾ ਲੱਗਦਾ, ਉਹ 24 ਘੰਟਿਆਂ ਵਿੱਚ ਬਦਬੋ ਮਾਰਦਾ ਤੇ ਜਿਸ ਅੰਦਰੋਂ ਗੁਰੂ ਕੀ ਬਾਣੀ ਦੀ ਆਤਮਾ ਨਿਕਲ ਜਾਏਗੀ ਉਹਦੇ ਅੰਦਰ ਨਾਮ ਦੀ ਸੁਗੰਧੀ ਕਿੱਥੋਂ ਮਿਲੇਗੀ। ਬਾਣੀ ਸਾਡੀ ਆਤਮਾ ਹੈ, ਬਾਣੀ ਸਾਨੂੰ ਜੀ ਦਾਨ ਦੇਣ ਵਾਲੀ ਹੈ। ਹਜ਼ੂਰ ਦੇ ਬਚਨਾਂ ਵਿੱਚ ਫਿਰ ਅਸੀਂ ਪੜ੍ਹਦੇ ਹਾਂ ਕਿ ਉਦਾਹਰਨਾਂ ਨੇ ਬਹੁਤ ਪੁਰਾਣਕ, ਜਿਨ੍ਹਾਂ ਵਿੱਚ ਪ੍ਰਹਿਲਾਦ ਦੇ ਧੂਰ ਉਵੇ ਗਨਕਾ ਹੈ, ਅਜ਼ਾਮਲ ਹੈ, ਹਾਥੀ ਹੈ। ਪਿਆਰੇ, ਫਿਰ ਅਸੀਂ ਕਈ ਵਾਰੀ ਗੁਰੂ ਦੀ ਕੀਤੀ ਹੋਈ ਤੇ ਕਟਾਸ਼ ਕਰਨੇ ਆ, ਲਓ ਜੀ ਇਹ ਪੁਰਾਣੀਆਂ ਗੱਲਾਂ ਕਿਉਂ, ਇਹ ਹਿੰਦੂ ਭਗਤਾਂ ਦੀਆਂ ਗੱਲਾਂ ਕਿਉਂ, ਮੁਸਲਮਾਨ ਦੀ ਕਿਉਂ। ਇੱਕ ਮੈਂ ਬੇਨਤੀ ਕਰਦਿਆਂ, ਜਿਹੜਾ ਰੱਬ ਦਾ ਭਗਤ ਏ, ਮਤ ਸਮਝੀਏ ਕੇਵਲ ਸਾਡੇ ਵਿਹੜੇ ਵਿੱਚ ਸੁਖ ਹੈ, ਰੱਬ ਨੇ ਇੰਨੇ ਕੁਰ ਬ੍ਰਹਿਮੰਡ ਸਿਰਜੇ ਨੇ। ਬਾਬਾ ਨਾਨਕ ਤੇ ਕਹਿੰਦੇ ਨੇ ਸੱਚ ਖੰਡ ਵਿੱਚ ਪਤਾ ਨੀ ਕਿੰਨੇ ਲੋਕਾਂ ਦੇ ਭਗਤ ਨੇ, 13 ਮੰਤਰ ਵਾਹਿਗੁਰੂ ਹੋ ਸਕਦਾ ਹੈ, ਪਤਾ ਨੀ ਰੱਬ ਨੇ ਦੂਸਰੇ ਖੰਡ ਤੇ ਕਿਹੜੀ ਲੀਲਾ ਵਰਤਾਈ ਤੇ ਕਿਹੜੇ ਕਿਹੜੇ ਸ਼ਬਦ ਜਪ ਕੇ ਉਹ ਵੀ ਪਹੁੰਚੇ। ਅਸੀਂ ਇਹ ਬਚਨ ਪੜ੍ਹਦੇ ਹਾਂ, ਤਿੱਥੈ ਭਗਤ ਵਸੈ ਕੇ ਲੋ, ਉੱਥੇ ਪਤਾ ਨੀ ਕਿੰਨੇ ਲੋਕਾਂ ਦੇ ਭਗਤ ਨੇ, ਕਿੰਨੀ ਕੁ ਬੰਦਗੀ ਕਰ ਕਰਕੇ ਉੱਥੇ ਪਹੁੰਚੇ ਨੇ। ਕਹਿਣ ਲੱਗੇ ਤਿੱਥੈ ਭਗਤ ਵਸੈ ਕੇ ਲੋਕ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨੰਤ। ਉਸ ਪਰਮਾਤਮਾ ਦੇ ਦਰ ਤੇ ਪਹੁੰਚੇ ਹੋਏ, ਉਹਨਾਂ ਦਾ ਕੋਈ ਅੰਤ ਥੋੜਾ ਪਾਇਆ ਜਾ ਸਕਦਾ। ਨਾਲੇ ਜੋ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ, ਉਹਨੂੰ 7 ਬਚਨ ਕਰਕੇ ਕਮਾਵਾਂਗੇ ਤੇ ਰਸ ਮਿਲੇਗਾ, ਤੇ ਜੇ ਕੇਵਲ ਬੋਧਕ ਗਿਆਨ ਵਾਲੇ ਪਾਸੇ ਪੈ ਗਏ ਤੇ ਖਿਮਾ ਕਰਿਓ, ਬਾਣੀ ਪੜ੍ਹ ਕੇ ਸਕੂਨ ਕਿੱਥੇ ਮਿਲੇਗਾ। ਆਤਮ ਰਸ ਵਾਲੇ ਹਜ਼ੂਰ ਨੇ ਜਿਹੜੇ ਪ੍ਰਮਾਣ ਲਏ ਨੇ, ਇਹ ਸਾਖੀ ਦਰ ਤੇ ਗਵਾਹੀ ਹੈ। ਗਵਾਹੀ ਦਾ ਮਤਲਬ ਹੈ ਤੂੰ ਇਹਦੇ ਤੇ ਚੱਲ। ਹਜ਼ੂਰ ਨੇ ਫਰਮਾਇਆ, ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ, ਮਹਿਮਾ ਨਾਮ ਕਹਾਂ ਲੈ ਬਰਨੂ, ਰਾਮ ਕਹਿਤ ਬੰਧਨ ਤੇ ਟੂਟਾਂ, ਅਜਾਮਲ ਪਾਪੀ ਜਗ ਜਾਣੈ, ਗਵਾਹ ਹੈ ਅਜਾਮਲ, ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਏ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰੈ ਪਾਰਾ, ਤੈ ਪੀ ਉਤਰੈ ਪਾਰਾ ਦਾ ਅਰਥ ਹੈ ਤੂੰ ਵੀ ਤਰ ਸਕਣੈ ਜੇ ਉਸ ਸਾਖੀ ਨੂੰ ਆਧਾਰ ਬਣਾ ਕੇ ਆਪਣੀ ਜ਼ਿੰਦਗੀ ਨੂੰ ਕਮਾਣ ਲੱਗ ਪਵੇਂ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। 2 ਮਹਾਂਪੁਰਸ਼ ਐਸੇ ਜਿਨ੍ਹਾਂ ਦੇ ਕੋਲ ਦੁਨੀਆਂ ਦੇ ਸੁੱਖ ਨਹੀਂ, ਪਰ ਪਿਆਰਿਓ ਉਹਨਾਂ ਦੀ ਕੱਖਾਂ ਦੀ ਕੁੱਲੀ ਵਿੱਚ ਰੱਬ ਦੀ ਯਾਦ ਹੈ, ਉਹਨਾਂ ਦੇ ਮਿੱਟੀ ਦੇ ਘਰ ਵਿੱਚ ਵੀ ਗੁਰੂ ਗੁਰੂ ਪੁਕਾਰਿਆ ਜਾਂਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਆਧਾਰ ਬਣਾ ਕੇ ਸਾਨੂੰ ਆਪਣੀ ਜ਼ਿੰਦਗੀ ਸੁਧਾਰਨ ਲਈ ਬਚਨ ਕਿਹਾ। ਮਾਰੂ ਰਾਗ ਦਾ ਇਹ ਸ਼ਬਦ ਹੈ, ਘਟਨਾ ਭਾਵੇਂ ਕ੍ਰਿਸ਼ਨ ਜੀ ਨਾਲ ਸੰਬੰਧਿਤ ਹੈ, ਪਰ ਸਾਖੀ ਦੀ ਬਜਾਏ ਉਸ ਵਿੱਚ ਪਏ ਕੋਈ ਨੁਕਤੇ ਨੂੰ ਆਪਾਂ ਵਾਚੀਏ। ਕਹਿੰਦੇ ਨੇ ਇੱਕ ਪਾਸੇ ਬੰਦੇ ਕੋਲ ਰਾਜ ਭਾਗ ਹੋਵੇ ਤੇ ਦੂਜੇ ਪਾਸੇ ਫਕੀਰੀ ਕਮਾਉਣ ਵਾਲਾ ਕਿਸੇ ਜੰਗਲ ਵਿੱਚ ਕੁਟੀਆ ਬਣਾ ਕੇ ਬੈਠਾ ਹੋਵੇ। ਕਹਿੰਦੇ ਨੇ ਜਿਸ ਬੰਦੇ ਨੂੰ ਰੱਬ ਨੇ ਅੰਦਰ ਦੀ ਬੰਦਗੀ ਦੇ ਦਿੱਤੀ ਹੈ ਨਾ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਇੱਕ ਬਚਨ ਹੈ, ਕਹਿੰਦੇ ਨੇ ਸਮੁੰਦਰ ਦੀ ਤਹਿ ਦੇ ਵਿੱਚ ਜਿਤਨੇ ਖਜ਼ਾਨੇ ਪਏ ਨੇ, ਇਸ ਪਤਾਲ ਤੋਂ ਲੈ ਕੇ ਤੇ ਅਸਮਾਨ ਦੇ ਉੱਤੇ ਜਿਹੜਾ ਚੰਦਰਮਾ ਦੀਆਂ ਰਿਸ਼ਮਾਂ ਤੂੰ ਦੇਖਣਾ, ਬੰਦਗੀ ਕਰਨ ਵਾਲੇ ਦੇ ਕੋਲ ਪਤਾਲ ਤੋਂ ਲੈ ਕੇ ਅਰਸ਼ਾਂ ਤੱਕ ਦੇ ਖਜ਼ਾਨੇ ਨੇ, ਜਿਹਨੂੰ ਰੱਬ ਨੇ ਬੰਦਗੀ ਦਾ ਫਕੀਰੀ ਦਾ ਲਿਬਾਸ ਦੇ ਦਿੱਤਾ ਹੈ। ਭਾਈ ਸਾਹਿਬ ਦਾ ਇੱਕ ਬਚਨ ਹੈ, ਉਹਨਾਂ ਦੇ ਅੰਮ੍ਰਿਤ ਬਚਨਾਂ ਵਿੱਚੋਂ, ਕਹਿੰਦੇ ਨੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਹਦੇ ਕੋਲ ਬੰਦਗੀ ਦਾ ਲਿਬਾਸ ਹੈ, ਜਿਹਦਾ ਹੁਣ ਲਿਬਾਸ ਦਾ ਅਰਥ ਉਹਦਾ ਮਤਲਬ ਕੇਵਲ ਕੱਪੜੇ ਨਹੀਂ। ਕਬੀਰ ਜੀ ਨੇ ਬੰਦਗੀ ਦਾ ਲਿਬਾਸ ਪਾਇਆ ਤੇ ਉਹਨਾਂ ਦੇ ਸੰਬੰਧ ਵਿੱਚ ਮਾਂ ਨੇ ਸ਼ਬਦ ਕਹਿ ਸਨ ਕਿ ਤਨਨਾ ਬੁਨਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਉਹਨਾਂ ਦੇ ਰੋਮ ਰੋਮ ਵਿੱਚ ਨਾਮ ਰਚ ਗਿਆ। ਭਾਈ ਸਾਹਿਬ ਭਾਈ ਨੰਦ ਲਾਲ ਦੇ ਬਚਨ ਨੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਹਦੇ ਕੋਲ ਬੰਦਗੀ ਦਾ ਲਿਬਾਸ ਹੈ ਉਹ ਸ਼ਾਹ ਦਾ ਸ਼ਾਖ ਹੈ। ਦੌਲਤੇ ਅਜ ਮਾਹ, ਮਾਹ ਦਾ ਅਖਰੀ ਅਰਥ ਹੁੰਦਾ ਚੰਦਰਮਾ, ਤੇ ਮਾਹੀ ਦਾ ਅਰਥ ਕਰਾਂਗੇ ਪਾਣੀ, ਪਤਾਲ ਸਮੁੰਦਰ ਦੀ ਤੈ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤੇ ਅਜ ਮਾਹ ਤਾਂ ਮਾਹੀ ਤੁਰਾਸਤ, ਜਿਹਨੂੰ ਰੱਬ ਨੇ ਬੰਦਗੀ ਦੀ ਲਿਬਾਸ ਦੇ ਦਿੱਤਾ ਉਹ ਸਮੁੰਦਰ ਤੋਂ ਲੈ ਕੇ ਚੰਦਰਮਾ ਤੱਕ, ਚੰਦਰਮਾ ਤੋਂ ਲੈ ਕੇ ਸਮੁੰਦਰ ਤੱਕ ਸਾਰੇ ਖਜ਼ਾਨਿਆਂ ਦਾ ਮਾਲਕ ਹੈ। ਸਾਹਿਬ ਕਿਰਪਾਲੂ ਜੀ ਦੇ ਉੱਥੇ ਬਚਨ ਜੋ ਨੇ, ਕਹਿੰਦੇ ਨੇ ਇੱਕ ਪਾਸੇ ਰਾਜ ਭਾਗ ਹੈ ਪਰ ਉਹਦੇ ਵਿੱਚ ਸੁੱਖ ਬੜੇ ਨੇ, ਉਹਦੇ ਘਰ ਵਿੱਚ ਸੌਣ ਵਾਲੇ ਕੀਮਤੀ ਪਲੰਗ ਨੇ, ਉਹਦੇ ਘਰ ਵਿੱਚ ਖਾਣ ਲਈ 36 ਪ੍ਰਕਾਰ ਦੇ ਭੋਜਨ ਨੇ, ਪਰ ਸਭ ਕੁਝ ਭੋਗਣ ਦੇ ਬਾਵਜੂਦ ਵੀ ਕਿਸੇ ਦੀ ਰਚਨਾ ਤੋਂ ਰਾਮ ਨਹੀਂ ਨਿਕਲਦਾ, ਪ੍ਰਭੂ ਨਹੀਂ ਨਿਕਲਦਾ, ਅੱਲਾ ਨਹੀਂ ਨਿਕਲਦਾ, ਵਾਹਿਗੁਰੂ ਨਹੀਂ ਨਿਕਲਦਾ। ਤੇ ਉਹਨਾਂ ਨੇ ਫਿਰ ਪ੍ਰਮਾਣ ਦਿੱਤਾ ਹੈ, ਕਹਿੰਦੇ ਕ੍ਰਿਸ਼ਨ ਜੀ ਆਏ ਨੇ, ਉਹ ਬਿਦਰ ਦੀ ਕੱਖਾਂ ਦੀ ਕੁੱਲੀ ਵਿੱਚ ਰਹਿ ਦਰਯੋਧਨ ਦੇ ਮਹਿਲ ਨੂੰ ਛੱਡ ਕੇ। ਤੇ ਜੇ ਉਹਨਾਂ ਨੂੰ ਸਵੇਰੇ ਇਹ ਪੁੱਛਿਆ ਗਿਆ ਕਿ ਕੀ ਕਾਰਨ ਇੱਕ ਗੋਲੀ ਇੱਕ ਦਾਸੀ ਦਾ ਪੁੱਤਰ ਹੈ, ਰਾਤ ਉਹਦੇ ਘਰ ਵਿੱਚ ਤੁਸੀਂ ਰਹੇ, ਏਡੇ ਵੱਡੇ ਮਹਿਲ ਛੱਡ ਕੇ ਅਸੀਂ ਸਾਰੇ ਤੁਹਾਡੇ ਸੇਵਕ, ਤੇ ਕ੍ਰਿਸ਼ਨ ਜੀ ਦੀ ਰਚਨਾ ਤੋਂ ਜਿਹੜੇ ਸ਼ਬਦ ਕਬੀਰ ਜੀ ਨੇ ਕਹਾਏ ਉਹ ਗੱਲ ਕਮਾਣ ਵਾਲੀ ਹੈ। ਕਹਿਣ ਲੱਗੇ ਦੇਖ ਰਾਜਨ, ਤੇਰੇ ਘਰ ਆਉਣ ਨੂੰ ਚਿੱਤ ਕਰਦਾ ਸੀ ਪਰ ਸੱਚ ਜਾਣੀ ਜਿੰਨੇ ਵੱਡੇ ਤੇਰੇ ਇਸ ਮਹਿਲ ਦੇ ਕਿਵਾੜ ਨੇ ਉਹਨੇ ਕਰੜੇ ਪੱਟ ਦਰਵਾਜੇ ਤੇਰੇ ਅੰਦਰ ਦੇ ਕਿਲੇ ਦੇ ਸਨ। ਚੇਤੇ ਰੱਖੀ ਤੇਰੇ ਅੰਦਰ ਖੌਮੇ ਦੇ ਕਿਵਾੜ ਨੇ, ਇਹਦੇ ਵਿੱਚ ਕਦੀ ਨਹੀਂ ਆਇਆ ਜਾ ਸਕਦਾ। ਦੇਖ ਤੇਰੇ ਘਰ ਵਿੱਚ ਆਉਂਦਾ ਤੇ ਦਾਸਾਂ ਨੇ ਸੇਵਕਾਂ ਨੇ ਕੀਮਤੀ ਪਕਵਾਨ ਦੇਣੇ ਸਨ, ਪਰ ਜਿਹੜਾ ਸਕੂਨ ਰਾਤ ਉਸ ਝੁੱਗੀ ਵਿੱਚ ਬੈਠ ਕੇ ਮਿਲਿਆ ਤੇਰੇ ਮਹਿਲ ਵਿੱਚ ਨਹੀਂ ਸੀ। ਪੁੱਛਿਆ ਕਿਉਂ? ਕਹਿਣ ਲੱਗੇ ਉਸ ਦੇ ਘਰ ਦਾ ਪਾਣੀ ਸੀ ਤੇ ਉਸ ਦੇ ਘਰ ਦੇ ਪਾਣੀ ਨੇ ਤੇਰੇ ਦੁੱਧ ਦਾ ਮੁਕਾਬਲਾ ਕੀਤਾ, ਉਸ ਦੇ ਘਰ ਦਾ ਰੁੱਖਾ ਜਿਹਾ ਸਾਗ ਸੀ, ਸੱਚ ਜਾਣੀ ਉਹ ਤੇਰੇ ਘਰ ਦੇ ਕੀਮਤੀ ਖੀਰ ਪਕਵਾਨ ਨਾਲੋਂ ਚੰਗਾ ਸੀ। ਤੇਰੇ ਘਰ ਵਿੱਚ ਮਹਿਲ ਸਨ, ਉਹਦੇ ਘਰ ਦੇ ਅੰਦਰ ਜ਼ਮੀਨ ਤੇ ਰਾਤ ਸੁੱਤੇ। ਕਹਿਣ ਲੱਗੇ ਹੱਦ ਹੋ ਗਈ ਕਿ ਪਾਣੀ ਨੂੰ ਦੁੱਧ ਨਾਲ ਤੁਲਨਾ, ਸਾਗ ਨੂੰ ਖੀਰ ਨਾਲ ਤੁਲਨਾ, ਏਡੇ ਵੱਡੇ ਮਹਿਲ ਦੇ ਸਾਹਮਣੇ ਝੌਂਪੜੀ ਦੀ ਉਪਮਾ, ਤੇ ਉਹਨਾਂ ਖੀਰ ਤੇ ਜਿਹੜੀ ਗੱਲ ਕੀ। ਕਹਿੰਦੇ ਨੇ ਤੇਰੇ ਘਰ ਵੜਦਾ ਤੇ ਸਿਰਫ ਸਾਰੀ ਰਾਤ ਤੂੰ ਮੈਂ ਸੁਣਾਉਣਾ ਸੀ, ਉਹਦੇ ਰਾਤ ਘਰ ਰਿਹਾ ਤੇ ਸਾਰੀ ਰਾਤ ਕੇਵਲ ਰੱਬ ਰੱਬ ਚੇਤੇ ਆਇਆ। ਉਹਦੇ ਘਰ ਵਿੱਚ ਸਾਈਂ ਦੀ ਯਾਦ ਹੈ। ਸਤਿਗੁਰੂ ਦੇ ਇਸ ਅੰਮ੍ਰਿਤ ਬਚਨ ਨੂੰ ਕੇਵਲ ਤਾਂ ਕੇਵਲ ਗਾਥਾ ਰੂਪ ਨਹੀਂ, ਇਹਨੂੰ ਜ਼ਿੰਦਗੀ ਵਿੱਚ ਢਾਲ ਕੇ ਦੇਖੀਏ। ਤੇ ਸ਼ਬਦ ਅਸੀਂ ਪੜ੍ਹਨੇ ਆ, ਰਾਜਨ ਕੌਣ ਤੁਮਾਰਾ ਆਵੇ, ਕਿਉਂਕਿ ਕੁੱਲੀ ਵਿੱਚ ਬੈਠਣ ਵਾਲੇ ਕੋਲ ਰੱਬ ਦੀ ਯਾਦ ਹੈ। ਰਾਜਨ ਕੌਣ ਤੁਮਾਰਾ ਆਵੇ, ਐਸੋ ਭਾਓ ਵਿਦਰ ਕੋ ਦੇਖਿਓ, ਉਹ ਗਰੀਬ ਮੋਹ ਪਾਵੇ। ਕਹਿੰਦੇ ਨੇ ਉਸ ਦੇ ਅੰਦਰ ਦੀ ਜਿਹੜੀ ਸ਼ਰਧਾ, ਜਿਹੜੀ ਭਾਵਨਾ ਹੈ, ਉਹ ਗਰੀਬ ਮੈਨੂੰ ਪਾ ਗਿਆ, ਉਹ ਗਰੀਬ ਮੋਹ ਪਾਵੇ। ਕਹਿੰਦੇ ਨੇ ਖਸਤੀ ਦੇਖ ਭਰਮ ਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣਿਆ, ਤੂੰ ਹਾਥੀ ਕੋੜੇ ਦੇਖ ਕੇ ਰੱਬ ਨੂੰ ਭੁੱਲ ਗਿਓ। ਤੇ ਪਿਆਰਿਓ, ਅਸੀਂ ਆਮ ਤੌਰ ਤੇ ਖਿਮਾ ਕਰਿਓ ਬਾਣੀ ਦੇ ਅਖਰੀ ਅਰਥਾਂ ਨਾਲ ਆਪਣੇ ਜੀਵਨ ਨੂੰ ਲੈ ਕੇ ਤੁਰੀਏ, ਉਹ ਹਾਥੀ ਕੋੜੇ ਦੇਖ ਕੇ ਭੁੱਲ ਜਾਂਦਾ ਹੈ। ਤੇ ਕਈ ਵਾਰੀ ਇਨਸਾਨ ਸੁੰਦਰ ਗੱਡੀਆਂ ਸੁੱਖ ਜਿੰਨੇ ਸਾਡੇ ਕੋਲ ਆਵਾਜਾਈ ਦੇ ਸਾਧਨ ਨੇ, ਹਾਥੀ ਘੋੜਿਆਂ ਦੀ ਥਾਂ ਅਸੀਂ ਇਹ ਚੀਜ਼ਾਂ ਦੇਖ ਕੇ ਰੱਬ ਨੂੰ ਭੁੱਲ ਜਾਂਦੇ, ਗੁਰੂ ਪਰਮੇਸ਼ਵਰ ਨੂੰ ਭੁੱਲ ਜਾਂਦੇ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਕਹਿਣ ਲੱਗੇ ਤੁਮਰੋ ਦੂਧ ਬਿਦਰ ਕੋ ਪਾਨੂ, ਤੇਰੇ ਘਰ ਦਾ ਦੁੱਧ ਉਹਦੇ ਘਰ ਦੇ ਘੜੇ ਦਾ ਪਾਣੀ। ਤੁਮਰੋ ਦੂਧ ਬਿਦਰ ਕੋ ਪਾਨੂ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ। ਕਹਿੰਦੇ ਨੇ ਗੱਲ ਸਾਗ ਦੀ, ਕੋਰੇ ਘੜੇ ਦੇ ਪਾਣੀ ਦੀ ਨਹੀਂ, ਅਗਲੀ ਗੱਲ ਚੇਤੇ ਰੱਖ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬੇਖਾਨੀ, ਸਾਰੀ ਰਾਤ ਉਸ ਕੁੱਲੀ ਵਿੱਚ ਰੱਬ ਦੇ ਗੁਣ ਗਾਏ ਗਏ। ਤੇਰੇ ਮਹਿਲ ਨੂੰ ਕੀ ਕਰਾਂਗੇ ਜਿਸ ਵਿੱਚ ਪ੍ਰਵੇਸ਼ ਕਰਦਿਆਂ ਰੱਬ ਦੀ ਕੀਰਤੀ ਭੁੱਲ ਜਾਵੇ। ਇਹਦਾ ਮਤਲਬ ਕਿ ਗੁਰੂ ਦੇ ਕੋਲ ਕੇਵਲ ਪਰਮੇਸ਼ਵਰ ਦੀ ਕੀਰਤੀ ਵਾਲਾ ਹੀ ਥਾਂ ਪ੍ਰਵਾਨ ਹੈ। ਕਹਿਣ ਲੱਗੇ ਪਿਆਰੇ ਗੁਣ ਗਾਵਤ ਰਹਿਣ ਬਿਖਾਨੀ, ਕਬੀਰ ਕੋ ਠਾਕੁਰ ਆਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੇ। ਉਹਨੇ ਜਾਤ, ਉਹਨੇ ਘਰ, ਉਹਨੇ ਹਾਥੀ ਘੋੜੇ ਨਹੀਂ ਦੇਖੇ, ਕੇਵਲ ਅੰਦਰ ਦੀ ਭਾਵਨਾ ਤੇ ਪਰਮੇਸ਼ਵਰ ਦੀ ਕੀਰਤੀ ਦੇਖੀ। ਪਿਆਰਿਓ, ਮੈਂ ਆਉਣਾ ਸਿਰਫ ਅੰਦਰ ਵਾਲੇ ਪਾਸੇ। ਮੈਂ ਉਸ ਦਿਨ ਵੀ ਇਹ ਵਿਸ਼ਾ ਸ਼ੁਰੂ ਕੀਤਾ ਸੀ ਕਿ ਇੱਕ ਘਰ ਬਾਹਰ ਹੈ ਜਿਹਦੇ ਵਿੱਚ ਆਪਾਂ ਗੁਰੂ ਦੀ, ਰੱਬ ਦੇ ਕੀਰਤਨ ਕਰਨੇ ਆ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨੇ ਆ। ਇੱਕ ਘਰ ਸਾਡਾ ਸਰੀਰ ਹੈ ਜਿਸ ਵਿੱਚ ਸਾਡੇ ਗੁਰੂ ਦਾ ਪ੍ਰਕਾਸ਼ ਹੋਣਾ ਹੈ, ਜਿਸ ਘਰ ਵਿੱਚ ਸਾਡੇ ਸਤਿਗੁਰੂ ਨੇ ਆ ਕੇ ਟਿਕਣਾ ਹੈ। ਹਜ਼ੂਰ ਨੇ ਦੂਸਰਾ ਪ੍ਰਮਾਣ ਦਿੱਤਾ ਹੈ ਕਿ ਘਰ ਉਹ ਚੰਗਾ ਜਿਸ ਵਿੱਚ ਪਰਮਾਤਮਾ ਦੀ ਕੀਰਤੀ ਕੀਤੀ ਜਾਏ। ਭਾਈ ਗੁਰਦਾਸ ਜੀ ਦੀ ਰਚਨਾ ਨੂੰ ਪੜ੍ਹਨੇ, ਪਹਿਲਾ ਪ੍ਰਮਾਣ ਸੀ ਕਬੀਰ ਜੀ ਦਾ, ਭਗਤ ਸੈਣ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਸਿਰਫ ਇੱਕੋ ਸ਼ਬਦ ਹੈ। ਜਿਸ ਰਾਜੇ ਦੀ ਉਹ ਨੌਕਰੀ ਕਰਦੇ ਸਨ ਉਸ ਰਾਜੇ ਦਾ ਨਾਮ ਸੀ ਰਾਜਾ ਰਾਮ। ਆਪਾਂ ਸ਼ਬਦ ਵਾਲੇ ਪਾਸੇ ਆਉਣਾ। ਉਹ ਭਗਤ ਰੱਬ ਨੇ ਇੰਨੀ ਕੁ ਮਿਹਰ ਕੀਤੀ ਕਿਤੇ ਚੇਟਕ ਲੱਗੀ ਤੇ ਰੱਬ ਦੀ ਬੰਦਗੀ ਵਾਲੇ ਪਾਸੇ ਤੁਰ ਪਿਆ, ਸਿਮਰਨ ਕਰਨ ਲੱਗ ਪਿਆ। ਅੱਜ ਕੀਤਾ ਥੋੜਾ ਜਿਹਾ ਚਿੱਤ ਟਿਕਿਆ, ਦੂਜੇ ਦਿਨ ਕੀਤਾ ਥੋੜਾ ਜਿਹਾ ਚਿੱਤ ਟਿਕਿਆ। ਕੁਝ ਦਿਨਾਂ ਤੋਂ ਬਾਅਦ ਜਿਉਂ ਜਿਉਂ ਉਹ ਬੰਦਗੀ ਕਰੇ ਤੇ ਉਹਦੇ ਅੰਦਰ ਨੂੰ ਰਸ ਆਉਣ ਲੱਗ ਪਿਆ। ਤੇ ਅਸਲੀਅਤ ਏਵੇ, ਕਿਉਂਕਿ ਅਸੀਂ ਬਾਣੀ ਜੋ ਜਿੰਨੀ ਦੇਰ ਤੱਕ ਅਭਿਆਸ ਨਹੀਂ ਕਰਦੇ ਓਨੀ ਦੇਰ ਤੱਕ ਰਸ ਨਹੀਂ ਭਰਿਆ ਜਾਣਾ। ਅਭਿਆਸ ਤੋਂ ਬਿਨਾਂ, ਚਿੰਤਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਆਪਾਂ ਸੋਚੀਏ ਵੀ ਇਹ ਸਾਰੀ ਅਸੀਂ ਕਹਿ ਦਿੰਦੇ ਹਾਂ। ਆਮ ਬੰਦੇ ਨੂੰ ਕਹੋ ਕਿ ਨਾ ਰੱਬ ਦਾ ਕੀ ਪਾਣਾ ਜੀ, ਇਧਰੋਂ ਪਟਣਾ ਤੇ ਇਧਰੋਂ ਲਾਣਾ, ਪਹਿਲੀ ਗੱਲ ਤੇ ਪੱਟਿਆ ਹੀ ਨਹੀਂ ਜਾਂਦਾ ਹੈ, ਮਨ ਨਹੀਂ ਪੱਟਿਆ ਜਾਂਦਾ। ਇਹ ਲਾਣ ਦਾ ਯਤਨ ਕਰੀਏ ਪਰਤ ਪਰਤ ਕੇ ਫਿਰ ਉਸੇ ਪਾਸੇ ਭੱਜਦਾ ਜਿਹੜੇ ਪਾਸੇ ਇਹਦੀਆਂ ਤਣਾਵਾਂ ਤੰਦਾਂ ਜੁੜੀਆਂ ਨੇ। ਗੁਰੂ ਹਰਿ ਸਾਹਿਬ ਨੂੰ ਪੁੱਛਿਆ ਸੀ ਸਿੱਖਾਂ ਨੇ, ਦਾਤਾ ਜੀ ਸਾਨੂੰ ਇੰਨੀ ਕੁ ਸਮਝ ਕਿਵੇਂ ਪੈ ਜਾਏ ਵੀ ਸਾਡਾ ਮਨ ਜਿਹੜਾ ਸੱਚੀ ਮੁੱਚੀ ਜਾਗਣ ਲੱਗ ਪਏ, ਕਿਉਂਕਿ ਕਈ ਜਨਮਾਂ ਦਾ ਸੁੱਤਾ ਹੈ ਤੇ ਸੁੱਤਾ ਹੀ ਇਹਨੇ ਤੁਰ ਜਾਣਾ ਹੈ। ਕਹਿਣ ਲੱਗੇ ਸਾਨੂੰ ਇੰਨੀ ਕੁ ਸਮਝ ਪੈ ਜਾਏ ਵੀ ਸਾਡਾ ਮਨ ਜਾਗਣ ਲੱਗ ਪਿਆ। ਤੇ ਗੁਰੂ ਹਰਿ ਸਾਹਿਬ ਨੇ ਉੱਤਰ ਦਿੱਤਾ ਸੀ, ਕਹਿੰਦੇ ਨੇ ਜਦੋਂ ਗੁਰੂ ਜਪਦਿਆਂ ਸੱਚੀ ਮੁੱਚੀ ਚਾਹ ਪੈਦਾ ਹੋਵੇ ਤੇ ਦਿਲ ਕਰੇ ਹੁਣ ਫਿਰ ਮੈਨੂੰ ਸਮਾਂ ਲੱਗੇ ਮੈਂ ਗੁਰੂ ਗੁਰੂ ਜਪਾਂ, ਕਹਿੰਦੇ ਨੇ ਉਦੋਂ ਇੱਕ ਗੱਲ ਸਮਝਿਓ ਵੀ ਸੁੱਤਾ ਹੋਇਆ ਮਨ ਜਾਗਣ ਲੱਗ ਪਿਆ ਹੈ। ਨਾਲ ਇਹ ਬਚਨ ਕਿਹਾ, ਕਹਿੰਦੇ ਨੇ ਬਾਣੀ ਆਪਾਂ ਪੜ੍ਹਦੇ ਹਾਂ, ਜੇ ਕਿਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਉਸ ਬਾਣੀ ਵਿੱਚੋਂ ਰਸ ਆਉਣ ਲੱਗ ਪਵੇ, ਉਹਦੇ ਵਿੱਚੋਂ ਸਵਾਦ ਆਉਣ ਲੱਗ ਪਵੇ, ਤੇ ਇੱਕ ਗੱਲ ਚੇਤੇ ਰੱਖਿਓ, ਗੁਰੂ ਦੀ ਮਿਹਰ ਨਾਲ ਇਹ ਸੁੱਤਾ ਮਨ ਜਾਗਣ ਲੱਗ ਪਿਆ ਹੈ। ਕਵੀ ਸੰਤੋਖ ਸਿੰਘ ਨੇ ਸ਼ਬਦ ਵੀ ਵਰਤੇ ਨੇ, ਕਹਿਣ ਲੱਗੇ ਮਨ ਜਾਗੇ ਕੀ ਇਹ ਨਿਸ਼ਾਨੀ, ਮਿੱਠੀ ਲੱਗੇ ਪ੍ਰਹਿ ਕੀ ਬਾਣੀ। ਕਹਿੰਦੇ ਨੇ ਜਦੋਂ ਗੁਰੂ ਦੀ ਬਾਣੀ, ਰੱਬ ਦੀ ਬਾਣੀ ਸਿਫਤ ਸਰਾ ਮਿੱਠੀ ਲੱਗਣ ਲੱਗ ਪਵੇ, ਉਦੋਂ ਤੂੰ ਸਮਝ ਕਿ ਮੇਰਾ ਸੁੱਤਾ ਹੋਇਆ ਮਨ ਜਿਹੜਾ ਇਹ ਜਾਗਣ ਲੱਗ ਪਿਆ ਹੈ। ਉਸ ਭਗਤ ਨੇ ਕਿੱਤਾ ਉਹਦਾ ਸੀ ਲੋਕਾਂ ਦੇ ਘਰ ਵੀ ਜਾ ਕੇ ਨਹੁੰ ਲਾਣਾ। ਜੋ ਭਗਤ ਮਾਲ ਵਿੱਚ ਲਿਖਿਆ ਉਹਦੇ ਵਿੱਚ ਇਹ ਕਹਿੰਦੇ ਨੇ ਉਹਦਾ ਕੰਮ ਸੀ ਨਹੁੰ ਲਾਣਾ ਤੇ ਇੱਕ ਰਾਜੇ ਨੂੰ ਰੋਜ਼ ਤੇਲ ਲੈ ਕੇ ਉਹਦੇ ਤਨ ਦੀ ਮਾਲਿਸ਼ ਕਰਨੀ। ਰਾਜਾ ਸੀ ਰੋਗੀ, ਰੋਜ਼ ਉਹ ਤਨ ਨਾਲ ਉਹਦੇ ਤਨ ਨੂੰ ਮਾਲਿਸ਼ ਕਰਦਾ ਤੇ ਉਹਦਾ ਨੇਮ ਸੀ ਕਿ ਰਾਤ ਉਹਨੇ ਪ੍ਰੇਮਾ ਭਗਤੀ ਕਰਨੀ, ਸਾਰੀ ਰਾਤ ਜਾ ਕੇ ਰਸ ਵੀ ਜੁੜ ਗਿਆ ਤੇ ਸਵੇਰੇ ਉੱਠ ਕੇ ਰਾਜੇ ਦੇ ਦਰਬਾਰ ਵਿੱਚ ਉਹਦੀ ਸੇਵਾ ਕਰਨੀ। ਸਿਰ ਮੈਂ ਅਰਜ਼ ਕਰ ਲੱਗਾ, ਇੱਕ ਪਾਸੇ ਰਾਜ ਮਹੱਲ ਵਿੱਚ ਰਹਿਣ ਵਾਲੇ ਵਜ਼ੀਰ ਅਮੀਰ ਨੇ, ਦੂਜੇ ਪਾਸੇ ਘਰ ਘਰ ਦੀ ਬੁੱਤੀ ਕਰਨ ਵਾਲਾ ਇੱਕ ਸੈਣਕ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ ਸੰਬੰਧੀ ਖਜ਼ੂਰ ਨੇ ਬਚਨ ਵੀ ਕਹੇ ਨੇ। ਕਿਰਪਾਲੂ ਦਾਤਾ ਜੀ ਦੇ ਪਿਆਰੇ ਸਿੱਖ ਭਾਈ ਗੁਰਦਾਸ ਕਹਿੰਦੇ ਨੇ ਇੱਕ ਦਿਨ ਉਹਦਾ ਨੇਮ ਰਾਜੇ ਦੇ ਘਰ ਵੀ ਜਾਣ ਲਈ ਟੁੱਟਿਆ ਹੈ। ਹੋਇਆ ਕਿ ਘਰੋਂ ਉਹ ਨਿਕਲਿਆ ਸਵੇਰੇ ਉੱਠ ਕੇ ਵੀ ਚਲੋ ਮੈਂ ਰਾਜੇ ਦੀ ਸੇਵਾ ਜਾ ਕੇ ਕਰਾਂ ਜੋ ਮੈਨੂੰ ਉਹਨੇ ਸੇਵਾ ਲਾਈ ਹੈ। ਜਦੋਂ ਉਹ ਘਰੋਂ ਨਿਕਲਿਆ ਤੇ ਸਾਹਮਣੇ ਥੋੜੀ ਦੂਰ ਰੱਬ ਦੀ ਬੰਦਗੀ ਕਰਨ ਵਾਲੇ ਕਿਤੇ ਕੋਈ ਮਿਲ ਗਏ, ਪਰਮੇਸ਼ਵਰ ਦੀ ਕੀਰਤੀ ਕਰਨ ਵਾਲੇ ਮਿਲੇ। ਹੁਣ ਹੋਇਆ ਕਿ ਉਹ ਅਸਲ ਵਿੱਚ ਜਿਹੜੇ ਕੀਰਤੀ ਕਰਨ ਵਾਲੇ ਸਨ ਉਹ ਸੈਣ ਨੂੰ ਉਹਦੇ ਜੀਵਨ ਨੂੰ ਸੁਣ ਕੇ ਆਏ ਸਨ ਵੀ ਇੱਕ ਸੈਣ ਹੈ, ਕਿਰਤ ਉਹ ਕਰਦਾ ਹੈ ਪਰ ਉਹਦੇ ਅੰਦਰ ਰੱਬ ਦੀ ਬੰਦਗੀ ਦਾ ਰਹਿਮਤ ਭਰਿਆ ਜਿਹੜਾ ਨਾਪਾ ਹੈ ਉਹ ਖੁੱਲ ਗਿਆ, ਉਹਦੇ ਅੰਦਰ ਨਾਮ ਦੀ ਸੁਗੰਧੀ ਹੈ, ਉਹ ਇਹਨੂੰ ਮਿਲਣਾ ਹੈ। ਤੇ ਉਹਨਾਂ ਆਉਂਦਿਆਂ ਸਾਰ ਕਿਹਾ, ਕਹਿਣ ਲੱਗੇ ਅਸਲ ਵਿੱਚ ਅਸੀਂ ਤਾਂ ਤੇਰੇ ਕੋਲ ਆਏ ਸਾਂ, ਸੁਣਿਆ ਵੀ ਤੇਰੇ ਤੇ ਸਾਈਂ ਦੀ ਦਇਆ ਹੈ, ਆ ਬੈਠ ਕੋਈ ਰੱਬ ਦੀ ਗੱਲ ਸੁਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨੇ ਸਾਰਾ ਦਿਨ ਵਾਕਈ ਪਰਮਾਤਮਾ ਦੀ ਗੱਲ ਚੱਲਦੀ ਰਹੀ, ਰਾਤ ਪਈ ਸਾਰੀ ਰਾਤ ਵੀ ਉਹ ਪਰਮੇਸ਼ਵਰ ਦੀ ਕੀਰਤੀ ਕਰਦੇ ਰਹੇ ਤੇ ਦੂਸਰੇ ਦਿਨ ਸਵੇਰੇ ਜਦੋਂ ਰੱਬ ਦੇ ਪਿਆਰਿਆਂ ਨੂੰ ਵਿਦਿਆ ਕਰਨ ਤੁਰਿਆ ਤੇ ਮਨ ਵਿੱਚ ਜਦੋਂ ਸੁਰਤ ਦੁਨੀਆਂ ਵਾਲੇ ਪਾਸੇ ਆਈ ਤੇ ਅੰਦਰ ਥੋੜਾ ਜਿਹਾ ਦਹਿਲਿਆ ਮਨਾ ਕਿ ਆ ਸਾਰਾ ਦਿਨ ਕੱਲ ਕੇਵਲ ਕੀਰਤੀ ਕੀਤੀ, ਰਾਜੇ ਦੀ ਜਾ ਕੇ ਸੇਵਾ ਵਾਲਾ ਨੇਮ ਨਹੀਂ ਨਿਭਾਇਆ, ਪਤਾ ਨਹੀਂ ਤੇਰੇ ਨਾਲ ਰਾਜਾ ਜਾ ਕੇ ਕੀ ਤੇਰੇ ਨਾਲ ਵਰਤੋਂ ਕਰੇਗਾ। ਮਨ ਵਿੱਚ ਇੱਕ ਥੋੜਾ ਜਿਹਾ ਦੁਬਧਾ ਦਾ ਸ਼ੰਕਾ ਲੈ ਕੇ ਜਦੋਂ ਸਹਿਣ ਗਿਆ ਤੇ ਭਾਈ ਗੁਰਦਾਸ ਨੇ ਉੱਤੇ ਸ਼ਬਦ ਕਹੇ ਨੇ, ਕਹਿੰਦੇ ਨੇ ਕਿ ਰਾਜਾ ਆਪਣੇ ਮਹੱਲ ਤੋਂ ਬਾਹਰ ਪਿਆ ਨਿਕਲਦਾ ਸੀ, ਅਜੇ ਸੈਨ ਨੇ ਜਾ ਕੇ ਖਿਮਾ ਮੰਗਣੀ ਸੀ ਉਹਦੇ ਪੈਰਾਂ ਵਿੱਚ ਨਤਮਸਤਕ ਹੋ ਕੇ, ਤੇ ਭਾਈ ਗੁਰਦਾਸ ਕਹਿੰਦੇ ਨੇ ਉਸੇ ਵੇਲੇ ਰਾਜੇ ਨੇ ਉਸ ਸੈਨ ਨੂੰ ਪੈਰਾਂ ਵਿੱਚ ਪੈਂਦੇ ਖੋਏ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਾਇਆ ਤੇ ਕੀਮਤੀ ਜਿਹੜੀ ਪੁਸ਼ਾਕ ਆਪਣੇ ਤਨ ਤੇ ਪਾਈ ਸੀ ਤੇ ਕੀਮਤੀ ਹਾਰ ਸਨ ਉਹ ਸੈਣ ਦੇ ਗਲੇ ਵਿੱਚ ਪਾ ਦਿੱਤੇ। ਹੁਣ ਉਹ ਕਹਿੰਦਾ ਮੈਨੂੰ ਖਿਮਾ ਕਰਿਓ, ਮੈਂ ਰਾਤ ਕੱਲ ਆਪ ਦੀ ਸੇਵਾ ਨਹੀਂ ਕਰ ਸਕਿਆ। ਤੇ ਰਾਜਾ ਇੱਕ ਸ਼ਬਦ ਕਹਿੰਦਾ, ਆਖਦਾ ਅੱਗੇ ਵੀ ਤੂੰ ਮੇਰੇ ਤਨ ਨੂੰ ਮਾਲਿਸ਼ ਕਰਦਾ ਸੈ, ਰੋਗ ਸੀ ਮੈਨੂੰ, ਪਰ ਜਿਸ ਤਰ੍ਹਾਂ ਕੱਲ ਤੇਰਾ ਹੱਥ ਮੇਰੇ ਤਨ ਨੂੰ ਲੱਗਾ, ਪਤਾ ਨੀ ਜਿੱਥੇ ਜਿੱਥੇ ਤੂੰ ਮੇਰੇ ਅੰਗਾਂ ਨੂੰ ਮਾਲਿਸ਼ ਕੀਤੀ ਮੇਰੇ ਅੰਦਰ ਦੇ ਰੋਗ ਨਿਵਿਰਤ ਹੋ ਗਏ। ਤੇ ਉਸੇ ਵੇਲੇ ਸੈਣ ਦੇ ਹੱਥ ਜੁੜ ਗਏ। ਕਹਿੰਦਾ ਹੇ ਪਰਮੇਸ਼ਵਰ, ਮੈਂ ਕੱਲ ਆਇਆ ਨਹੀਂ, ਇਹ ਕੌਣ ਸੀ ਜਿਹੜਾ ਇਹਦੀ ਮਾਲਿਸ਼ ਕਰ ਗਿਆ? ਇੱਕ ਪਾਸੇ ਅਮੀਰ ਤੇ ਵਜ਼ੀਰ ਨੇ, ਦੂਜੇ ਪਾਸੇ ਘਰ ਘਰ ਦੀਆਂ ਬੁੱਤੀਆਂ ਕਰਨ ਵਾਲਾ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਦੇ ਲਈ ਸ਼ਬਦ ਵੀ ਵਰਤਿਆ ਹੈ ਕਿ ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ। ਤਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਘਰ ਘਰ ਦੀਆਂ ਬੁੱਤੀਆਂ ਕਰਨ ਵਾਲਾ ਉਹ ਬੰਦਾ, ਹਜ਼ੂਰ ਕਹਿੰਦੇ ਨੇ ਸਹਿਣ ਨਾਈ ਬੁੱਤਕਾਰੀਆਂ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਇਹਦਾ ਮਤਲਬ ਇੱਕ ਤਾਂ ਉਹਦੀ ਕੁੱਲੀ ਵਿੱਚ ਰੱਬ ਦੀ ਕੀਰਤੀ ਹੋਈ, ਤੇ ਕੱਲੀ ਉਹ ਘਰ ਤੱਕ ਕੀਰਤੀ ਸੀਮਤ ਨਾ ਰਹੀ। ਗੁਰੂ ਅਰਜੁਨ ਦੇਵ ਕਹਿੰਦੇ ਨੇ ਘਰ ਤੋਂ ਬਾਅਦ ਉਹ ਕੀਰਤੀ ਹਿਰਦੇ ਘਰ ਵੀ ਚਲੀ ਗਈ, ਤੇ ਜਿਹਦੇ ਹਿਰਦੇ ਘਰ ਵਿੱਚ ਰੱਬ ਵਸ ਜਾਏ, ਸੱਚ ਜਾਣੋ, ਮਹੱਲਾ ਵਿੱਚ ਰਹਿਣ ਵਾਲਾ ਰਾਜਾ ਵੀ ਉਹਦੇ ਚਰਨਾਂ ਤੇ ਆ ਡਿੱਗਦਾ, ਜਿਸ ਦੇ ਅੰਦਰ ਪਰਮਾਤਮਾ ਦੀ ਕੀਰਤੀ ਹੈ। ਭਾਈ ਗੁਰਦਾਸ ਹੁਣਾਂ ਨੇ ਪੂਰੀ ਇੱਕ ਪੌੜੀ ਇਹਦੇ ਨਾਲ ਸੰਬੰਧ ਦਿੱਤੀ, ਤੇ ਉਹ ਸ਼ਬਦ ਵਰਤਦੇ ਨੇ ਕਿ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸੈਣ ਨਾਈ। ਕਿਉਂਕਿ ਇੱਕ ਪ੍ਰਕਰਨ ਚੱਲਦਾ ਭਗਤਾਂ ਦੀ ਰਚਨਾ ਦਾ, ਭਗਤਾਂ ਦੇ ਜੀਵਨ ਦਾ, ਇਹਦੇ ਅਰਥ ਨੇ ਸੁਣ ਪ੍ਰਤਾਪ ਕਬੀਰ ਦਾ। ਜਦੋਂ ਕਬੀਰ ਦੀ ਬੰਦਗੀ ਵਾਲੀ ਉਪਮਾ ਸੁਣੀ ਤੇ ਰਾਮਾਨੰਦ ਜੀ ਦਾ ਦੂਸਰਾ ਸ਼ਿਸ਼ ਬਣਿਆ, ਚੇਲਾ ਬਣਿਆ ਸੈਣ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਣ ਨਾਈ, ਅਗਲੀ ਤੁਕ ਉਹਨਾਂ ਦੇ ਜੀਵਨ ਸੰਬੰਧੀ ਇਹ ਪ੍ਰੇਮ ਭਗਤ ਰਾਤੀ ਕਰੇ, ਸਾਰੀ ਰਾਤ ਤੋਂ ਜਾ ਕੇ ਪਰਮਾਤਮਾ ਦੀ ਕੀਰਤੀ ਕਰਦਾ, ਭਗਤੀ ਕਰਦਾ ਹੈ। ਪਿਆਰਿਓ, ਠੀਕ ਕਿ ਪਹਿਲਾਂ ਤਨ ਨੂੰ ਜਗਾਉਣਾ ਪੈਂਦਾ, ਤੇ ਜਦੋਂ ਗੁਰੂ ਕਾ ਸ਼ਬਦ ਅੰਦਰ ਵਸ ਜਾਏ ਨਾ, ਹਕੀਕਤ ਇਹ ਜਦੋਂ ਜੇ ਲੇਟਣ ਦਾ ਵੀ ਬੰਦਾ ਯਤਨ ਕਰੇ, ਕਈ ਵਾਰੀ ਗੁਰੂ ਦੇ ਸ਼ਬਦ ਦੀ ਅੰਦਰੋਂ ਆਵਾਜ਼ ਹੀ ਸੁੱਤੇ ਨੂੰ ਜਗਾ ਦਿੰਦੀ ਹੈ। ਸ਼ਬਦ ਦੀ ਤਸੀਰ ਐਸੀ ਹੈ, ਜੇ ਆਪ ਨਹੀਂ ਜਾਗੇਗਾ ਤੇ ਤੈਨੂੰ ਸ਼ਬਦ ਖੁਦ ਜਗਾਏਗਾ। ਹਕੀਕਤ ਇਹ ਵੀ ਤੁਸੀਂ ਕਈ ਵਾਰੀ ਦੇਖੋ, ਜਿਹੜੇ ਅਭਿਆਸੀ ਨੇ, ਅੰਦਰ ਟਿਕਿਆ ਹੋਵੇ, ਰਾਤ ਨੂੰ ਪਏ ਹੋਵੋ ਤੇ ਨੇਤਰ ਖੁੱਲੇ, ਤੇ ਕਈ ਵਾਰੀ ਕੰਨਾਂ ਵਿੱਚ ਅੰਦਰ ਕੋਈ ਨਾ ਕੋਈ ਬਾਣੀ ਦੀ ਤੁਕ ਚੱਲਦੀ ਹੈ, ਨਾਮ ਚੱਲਦਾ, ਅਸਲ ਵਿੱਚ ਬਾਣੀ ਦਾ ਸ਼ਬਦ ਸਾਨੂੰ ਸੁੱਤਿਆਂ ਹੋਇਆਂ ਵੀ ਜਗਾਉਂਦਾ ਪਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ, ਮੈਂ ਥੋੜਾ ਜਿਹਾ ਵਿੱਚੋਂ ਨਿਕਲਾਂ। 72 ਸਾਲ ਦੇ ਬਜ਼ੁਰਗ ਸਨ ਬਾਬਾ ਗੁਰੂ ਅਮਰਦਾਸ ਜੀ, 22 ਸਾਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਤਖ਼ਤ ਤੇ ਬੈਠ ਕੇ ਸੰਗਤ ਦੀ ਰਹਿਨੁਮਾਈ ਕੀਤੀ, 94 ਸਾਲ ਸੰਸਾਰ ਵਿੱਚੋਂ ਰਹਿ ਕੇ ਗਏ, 12 ਸਾਲ ਉਹਨਾਂ ਨੇ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ, ਤੇ ਸੇਵਾ ਕਰਨ ਤੋਂ ਬਾਅਦ ਜਦੋਂ ਗੁਰੂ ਬਣੇ ਤੇ 22 ਸਾਲ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਸਾਉਂਦੇ ਰਹੇ। ਉਹਨਾਂ ਸੰਬੰਧੀ ਇਹ ਬਚਨ ਹੈ ਕਿ ਸਰੀਰਕ ਤੌਰ ਤੇ ਹਜ਼ੂਰ ਗੁਰੂ ਅਮਰਦਾਸ ਜੀ ਦਾ ਕੱਦ ਥੋੜਾ ਜਿਹਾ ਦਰਮਿਆਨਾ ਮਧਰਾ ਸੀ, ਹੱਥ ਵਿੱਚ ਕਿਰਪਾਲੂ ਦਾਤਾ ਜੀ ਇੱਕ ਡੰਗੋਰੀ ਛੋਟੀ ਪਕੜ ਕੇ ਰੱਖਦੇ ਸਨ, ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਜਿਹੜਾ ਸੀ, ਹਜ਼ੂਰ ਕਿਰਪਾਲੂ ਦਾ ਸਰੂਪ ਜਿਹੜਾ, ਸੱਚ ਜਾਣੋ, ਉਹ ਤੱਕਿਆ ਨਹੀਂ ਸੀ ਜਾਂਦਾ। ਬੁੱਢੇਪਾ ਤਨ ਤੇ ਜ਼ਰੂਰ ਭਾਸਦਾ ਸੀ ਸਰੀਰ ਦੀ ਕਿਰਿਆ ਅਨੁਸਾਰ, ਪਰ ਅੰਦਰੋਂ ਗੁਰੂ ਅਮਰਦਾਸ ਖੁਦ ਕਹਿ ਰਹੇ ਸਨ, ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਉਹ ਇਸ ਅਵਸਥਾ ਵਿੱਚ ਪਹੁੰਚ ਕੇ ਇਉਂ ਕਹਿ ਲਓ ਵੀ ਜਿਹੜੇ ਬੰਦੇ ਆਪਣੀ ਜ਼ਿੰਦਗੀ ਦਾ ਸਭ ਕੁਝ ਗਵਾ ਬੈਠਦੇ ਨੇ ਤੇ ਕਹਿੰਦੇ ਨੇ ਹੁਣ ਬੁਢੇਪਾ ਆ ਗਿਆ, ਹੁਣ ਗੁਰੂ ਦੀ ਕਿਰਪਾ ਕਿੱਥੇ, ਮੈਂ ਕਹਿੰਦਾ ਉਹ ਬਜ਼ੁਰਗਾਂ ਲਈ ਵੀ ਇੱਕ ਚਾਨਣ ਮੁਨਾਰਾ ਬਣ ਕੇ ਕਹਿ ਰਹੇ ਸਨ ਕਿ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗੀ, ਜੇ ਲੋਚੈ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂਦੇ। ਹਜ਼ੂਰ ਗੁਰੂ ਅਮਰਦਾਸ ਕਿਰਪਾਲੂ ਜੀ, ਉਹਨਾਂ ਦੇ ਸੰਬੰਧੀ ਭੱਟਾਂ ਨੇ ਇੱਕ ਬਚਨ ਕਿਹਾ ਹੈ। ਦੇਖੋ ਉਸ ਸਵਈਏ ਨੂੰ ਜਦੋਂ ਮੈਂ ਪੜ੍ਹਨਾ, ਆਪ ਦੇ ਸਮਕਸ਼ ਮੈਂ ਉਹ ਅਰਜ਼ ਕਰਨਾ, ਇਹਦਾ ਮਤਲਬ ਉਹ ਕੇਵਲ ਭੱਟਾਂ ਦੇ ਜਿਹੜੇ ਬਚਨ ਨੇ ਕਹਿਣ ਮਾਤਰ ਨਹੀਂ, ਉਹ ਗੁਰੂ ਅਮਰਦਾਸ ਜੀ ਦਾ ਆਪਣਾ ਜੀਵਨ ਹੈ। ਉਸ ਭੱਟ ਨੂੰ ਸੱਚੇ ਪਾਤਸ਼ਾਹ ਨੇ ਅੰਦਰ ਦੀ ਲਖਤਾ ਬਖਸ਼ੀ ਹੈ। ਉਹਨਾਂ ਦਾ ਇਹ ਸਵਈਆ, ਤੈਂ ਪੜ੍ਹਿਓ ਇੱਕ ਮਨ ਧਰਿਓ ਇੱਕ, ਹੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ आप जी ने एक दी पढ़ाई कीती, एक ही केवल दिशा तुहानू, एक नाल ही तुसे जुड़े, तैं पढ़ियो एक मन धरियो एक कर एक पछाणियो, तुहाडी जान पछाण भी केवल एक नाल है। तैं पढ़ियो एक मन धरियो एक कर एक पछाणियो नैण, जदों तुहाडे किते नेत्र खुलदे ने सच एवे तुहाडे नेत्रां विच भी केवल एक है। नैण बैण मोह एक एक दोए ठाए ना जाणियो, आप जी दे नेत्रां विच आप जी दे बचना विच एक रब तो बिना दूजे नू कदी सुनिया ही नहीं, दूजे दर ते द्वेष नहीं हैगी, दुबधा नहीं हैगी। तैं पढ़ियो एक मन धरियो एक कर एक पछाणियो नैण बैण मोह एक एक दोए ठाए ना जाणियो। अगली तो के सुपन एक तन गुरु अमरदास सचे पातशाह, ऐस उम्र विच जदो आप टिक देखो ते तेरे सुपने भी केवल एक दे, दूजे का सुपने कदी नहीं आया। कहन लगे सुपन एक परतख एक, नेत्र खोल दियो तां भी एक दिसदा है। सुपन एक परतख एक, एक समय लीनो तीस एक अर पंच सिद्ध पैंतीस ना खीणो। महापुरुषां ने संप्रदाय गुरमुखां ने दे अर्थ कीते ने तीस एक, तीह ते एक इकती अर पंच सिद्ध, इकती ते पंच छत्ती, तीस एक अर पंच सिद्ध पैंतीस ना खीणो खुण, छत्ती ते पैंती कत्तर बहत्तर साल की उम्र विच मेरे गुरु अमरदास सचे पातशाह जदों लोकी सुरत बुद्ध खो जांदे ने तेनू चेते ही केवल एक है। तीस एक अर पंच छेदे दे अर्थ ए भी कीते ने गुरमुखां ने, ते एक अर्थ जरूर करदे आ, कदी भी कोई बंदा अर्थ करके दावा ना कर जाए कि जो कुछ मैं अर्थ कर गया अखीर दे। गुरमुखो अर्थ असल विच टीकियां विचों ही रहणगे, पर ज्यों ज्यों अंदर दी सिख कमाई करदा जीवन नालों दे अर्थ भी चेंज हो जांदे। मैं एक दिन अर्ज कीती सी शब्द ते मैं पढ़ देंगा प्रमाण, मेरी प्रीत गोबिंद सिंह जिन घटै मैं तो मोल महंगी लई जी सटै, पर प्यारियो जिदन जिंद दे के प्रीत खरीदांगा उदन अर्थ कुछ होर हो जाणगे। हुण गुरु साहिब नूं देखना वा, प्रकाश करदिआं मैं पढ़ देंगा कि दर्शन देख जीवां गुर तेरा पूर्ण कर्म होए प्रभ मेरा, पर प्यारे जिदन सची मुची अंदर दे दीदे नू गुरु दा चलकारा पएगा ना उदन इहदे अर्थ कुछ होर हो जाणगे। मेरे कहण तों मुराद ज्यों ज्यों शब्द अंदर घटदा है त्यों त्यों बंदे दी जिंदगी विच पलटा हुंदा है। असल विच गुरु मेर करे अखरां दी अर्थ दी थां ते जीवन ही अर्थ बन जाण। हजूर कृपालू जी दे उत्थे जिहड़े बचन ने इहदे अर्थ इह वी ने, तीस एक, तीस दर्थ महीने दे तीह दिनां विच गुरु अमरदास सचे पातशाह कोई घड़ी ऐसी नहीं जिदन तेन रब भुलदा हो। अर पंच सिद्ध, पंच दा अखरी अर्थ पंजा तत्तां दा जिहड़ा संसार बनया तेन कोई भी ओपरा नहीं दिसदा, इन पंचा तत्तां दी सृष्टि विच भी तेन केवल एक ही दिसदा है, पंच सिद्ध। अगला शब्द है अर पैंतीस, पैंतीस दा अखरी अर्थ करदे ने जिहड़े गुरमुखी दे अखर ने पैंती। हे गुरु अमरदास जी तेरी विद्या विच भी केवल एक ही है। वेखण विच साहब ने शब्द वरते तैं पढ़ियो एक मन धरियो एक कर एक पछाणियो नैण बैण मोह एक एक दो ठाए न जाणियो, सुपन एक परतख एक, एक समय लीणो तीस एक अर पंच सिद्ध पैंतीस न खीणो। इको जे लाख, उस एक तो लखां जीव पैदा हुए ने, लखों अलख है, फिर इस तो कवल ध्यान दियो, उस एक तो लखां पैदा हो गए ने, जेड़े लखां पैदा हो गए ने एक नू पूरी तरह लख नहीं सके। साहब दे शब्द ने इको जे लाख, लखों लख है, एक एक कर वर्ण्यो गुरु अमरदास जालब भणै तू एक लोड़ै एक मन्यो। हे गुरु अमरदास सचे पातशाह जालब भट्ट कह रहे ने तू तुसी आप कृपालू जी इस उम्र विच हो के भी केवल एक नू चेते पै कर दे। मैं अपने विषय वल फिर तुरा, हुण सहण है भाई गुरदास शब्द वरदे ने कि सुन प्रताप कबीर दा दूजा सिख होवा सहण नाई, प्रेम भगत राती करे भलके राज द्वारे जाई, आए संत प्रौणे कीर्तन होवा रहण सबाई, छड ना सकै संत जन राज द्वार ना सेव कमाई, साध जना नू विदा कर राज द्वार गया शरमाई, राणै दूरों सद कह अगे राजा सिंघासन ते मंजे ते आसन ते बैठदा है ते सैन आप चल के जांदा है। अज उल्टी खेड वापर गई कि राजा आप तुर के आउंदा है ਕਹਿਣ ਲੱਗੇ ਰਾਣੇ ਦੂਰੋਂ ਸਦ ਕੇ ਗਲੋਂ ਕਵਾਏ ਖੋਲ ਪਹਿਨਾਈ ਵਸ ਕੀਤਾ ਹੋ ਤੁਦ ਅੱਜ ਬੋਲੇ ਰਾਜਾ ਸੁਣੇ ਲਕਾਈ ਤੇ ਸਹਿ ਭਾਈ ਗੁਰਦਾਸ ਕਹਿੰਦੇ ਨੇ ਪ੍ਰਗਟ ਕਰੇ ਭਗਤ ਵਡਿਆਈ ਲੋਕੋ ਇੱਕ ਮਹੱਲਾ ਵਿਚ ਰਹਿਣ ਵਾਲਾ ਕੁੱਲੀ ਵਾਲੇ ਦੇ ਬੂਹੇ ਅੱਗੇ ਜਾ ਖਲੋਤਾ ਕਿਉਂਕਿ ਕੁੱਲੀ ਵਾਲੇ ਦੇ ਅੰਦਰ ਰੱਬ ਦੀ ਕੀਰਤੀ ਹੁੰਦੀ ਪਈ ਹੈ। ਹਜ਼ੂਰ ਕਿਰਪਾਲੂ ਦੇ ਅੱਜ ਬਚਨ ਨੇ ਕਹਿਣ ਲੱਗੇ ਸੁੰਦਰ ਮੰਦਰ ਸੈਣ ਸੁੰਦਰ ਮੰਦਰ ਮੰਦਰ ਦਾ ਅਖਰੀ ਅਰਥ ਹੈ ਘਰ। ਕਹਿੰਦੇ ਨੇ ਅਸਲ ਵਿੱਚ ਉਹ ਹੀ ਘਰ ਸੋਹਣੇ ਨੇ ਕਿਹੜੇ ਕਹਿਣ ਲੱਗੇ ਜੇਣ ਜੇਣ ਦਾ ਅਰਥ ਹੈ ਜਿਸ ਮੱਧ ਮੱਧ ਦਾ ਅਰਥ ਹੈ ਵਿਚਕਾਰ ਹਰ ਕੀਰਤਨ ਹੈ ਜਿਸ ਘਰ ਦੇ ਵਿੱਚ ਪਰਮਾਤਮਾ ਦਾ ਕੀਰਤਨ ਹੈ ਤਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹਕੀਕਤ ਵਿੱਚ ਉਹ ਹੀ ਘਰ ਸਭ ਤੋਂ ਚੰਗਾ ਹੈ ਉਹਦੇ ਵਰਗਾ ਘਰ ਹੋਰ ਕੋਈ ਸੋਹਣਾ ਨਹੀਂ। ਪਿਆਰਿਓ ਜਿੱਥੇ ਲੱਖਾਂ ਰੁਪਈਆ ਹੋਵੇ ਤੇ ਰਾਤ ਨੂੰ ਸਾਰੇ ਜੀ ਟਿਕ ਕੇ ਸ਼ਾਂਤੀ ਨਾਲ ਰੋਟੀ ਵੀ ਨਾ ਖਾ ਸਕਣ ਉਸ ਰੁਪਈਏ ਨੂੰ ਫੂਕਣਾ ਹੈ। ਜਿਸ ਘਰ ਦੇ ਅੰਦਰ ਮਕਾਨ ਬੜਾ ਚੰਗਾ ਹੋਵੇ ਹਰ ਸੁੱਖ ਹੋਵੇ ਤੇ ਰਾਤ ਨੂੰ ਦਾਰੂ ਪੀ ਕੇ ਇਹ ਪਤਾ ਨਾ ਰਹੇ ਮੇਰਾ ਮਾਂ ਕੌਣ ਮੇਰੀ ਬਾਪ ਕੌਣ ਮੇਰੀ ਭੈਣ ਕੌਣ ਮੇਰੀ ਇਸਤਰੀ ਕੌਣ ਉਸ ਏਡੇ ਵੱਡੇ ਘਰ ਨੂੰ ਕਿਸੇ ਫੂਕਣਾ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਹਿ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤ ਹੀ ਕੰਮ ਨਾ ਧੌਲ ਹਰ ਜਿਤ ਹਰ ਬਿਸਰਾਏ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਇਹੋ ਬਟਪਨਾ ਪਿਆਰਿਓ ਜਿਤ ਹਰ ਬਿਸਰਾਏ ਜਲ ਜਿਹੋ ਇਹੋ ਬਟਪਨਾ ਮਾਇਆ ਲਪਟਾਏ ਇਹੋ ਜਾ ਵੱਡਾਪਣ ਇੱਕ ਪਾਸੇ ਹੋ ਜਾਏ। ਹਜ਼ੂਰ ਨੇ ਬਾਣੀ ਵਿੱਚ ਕਿਹਾ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੁਬਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ। ਆਪਾਂ ਬਾਰਾਂਵਾਂ ਪੜ੍ਹਨੇ ਜਿਤ ਘਰ ਹਰ ਕੰਤ ਨਾ ਪ੍ਰਗਟੀ ਪੱਠ ਨਗਰ ਸੇ ਗ੍ਰਾਮ ਜਿਸ ਘਰ ਦੇ ਵਿੱਚ ਪਰਮਾਤਮਾ ਕੰਤ ਸੋਹਣਾ ਵਾਹਿਗੁਰੂ ਪ੍ਰਗਟ ਨਹੀਂ ਹੁੰਦਾ ਮੇਰੇ ਕਿਰਪਾਲੂ ਦਾਤਾ ਜੀ ਕਹਿੰਦੇ ਨੇ ਉਸ ਘਰ ਨੂੰ ਕਰਨਾ ਕੀ ਹੈ। ਪਿਆਰਿਓ ਇੱਕ ਘਰ ਬਾਹਰ ਕੀਰਤਨ ਹੋਵੇ ਤੇ ਰੱਬ ਮਿਹਰ ਕਰੇ ਇਸ ਅੰਦਰ ਵਾਲੇ ਘਰ ਵਿੱਚ ਵੀ ਕੀਰਤਨ ਹੋਣ ਲੱਗ ਪਵੇ ਕਿਉਂਕਿ ਸਰੀਰ ਵੀ ਇੱਕ ਘਰ ਹੈ। ਉਸ ਦਿਨ ਕਰਜ਼ ਕੀਤੀ ਸੀ ਕਿ ਗੁਰੂ ਰਾਮਦਾਸ ਜੀ ਦਾ ਅਸੀਂ ਇੱਕ ਬਚਨ ਪੜ੍ਹਨੇ ਤੇ ਤਕਰੀਬਨ ਹਰ ਸਿੱਖ ਨੂੰ ਉਹ ਬਚਨ ਚੇਤੇ ਵੇ ਮੈਂ ਪੜ੍ਹਨਾ ਉਹ ਆਪ ਸਭ ਨੂੰ ਚੇਤੇ ਵੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਅਸੀਂ ਨਿੱਜ ਸਥਾਨ ਤੇ ਲਿਜਾਂਦੇ ਹਾਂ ਹਜ਼ੂਰ ਦੇ ਸ਼ੰਤ ਵਿੱਚੋਂ ਇੱਕ ਪਦਾ ਪੜਿਆ ਜਾਂਦਾ ਉਹ ਪਦੇ ਨੂੰ ਕਦੀ ਧਿਆਨ ਨਾਲ ਪੜ੍ਹੀਏ ਉਹਦੇ ਅਰਥ ਡੂੰਘਾਈ ਵਿੱਚ ਵਾਚੀਏ। ਪਹਿਲਾਂ ਤਾਂ ਅਰਥ ਕੀਤੇ ਨੇ ਕੇਵਲ ਬਾਹਰ ਮੁਖੀ ਵੀ ਜਿੱਥੇ ਗੁਰੂ ਜਾ ਕੇ ਬਹਿ ਜਾਂਦਾ ਹੈ ਨਾ ਸਿੱਖ ਉਸ ਥਾਂ ਨੂੰ ਲੱਭ ਲੈਂਦੇ ਨੇ ਸਿੱਖ ਉਸ ਜਗ੍ਹਾ ਤੇ ਜਾ ਪਹੁੰਚਦੇ ਨੇ। ਹੁਣ ਉੱਥੇ ਪਹੁੰਚਣ ਪਹੁੰਚਣ ਦਾ ਫਰਕ ਹੈ ਜਦੋਂ ਰੱਬ ਦਾ ਪਿਆਰਾ ਕਦੀ ਉਸ ਥਾਂ ਤੇ ਪਹੁੰਚਦਾ ਉਹਦਾ ਪਹੁੰਚਣਾ ਤੇ ਦੁਨੀਆਦਾਰ ਦੇ ਪਹੁੰਚਣ ਚ ਅੰਤਰ ਜੇ। ਆਪਾਂ ਪਹੁੰਚਦੇ ਹਾਂ ਇਮਾਰਤ ਬੜੀ ਚੰਗੀ ਹੈ ਪਰਕਰਮਾ ਵਿੱਚ ਮਾਰਬਲ ਬੜੇ ਚੰਗੇ ਨੇ ਪ੍ਰਸ਼ਾਦ ਬੜਾ ਵਧੀਆ ਬਣਿਆ ਸੀ ਗਰਮ। ਜਦੋਂ ਬੰਦਗੀ ਵਾਲਾ ਜਾਂਦਾ ਸੱਚ ਜਾਣੋ ਉਹ ਸਾਰੀਆਂ ਦੂਰੀਆਂ ਨੂੰ ਮਿਟਾ ਕੇ ਆਪਣੀ ਸੁਰਤ ਨੂੰ ਉੱਥੇ ਗੜਾ ਦਿੰਦਾ ਜਿਸ ਰੂਪ ਵਿੱਚ ਗੁਰੂ ਜੀ ਉੱਥੇ ਚੋਜ ਕਰਕੇ ਗਏ। ਅਨੇਕਾਂ ਐਸੇ ਨੇ ਮੈਂ ਇੱਕ ਸ਼ਾਇਦ ਇੱਥੇ ਪ੍ਰਮਾਣ ਪਿਛਲੀ ਵਾਰ ਦਿੱਤਾ ਕਿ ਨਹੀਂ ਹਰਿਮੰਦਰ ਸਾਹਿਬ ਦੀ ਸੇਵਾ ਹੋਈ ਹੈ ਤਕਰੀਬਨ 11-12 ਵਾਰੀ ਕਾਰ ਸੇਵਾ। ਜਦੋਂ 1923 ਦੀ ਆਪਾਂ ਸੇਵਾ ਪੜ੍ਹਨੇ ਹਾਂ ਨਾ ਉਸ ਵੇਲੇ ਦੋ ਬਹੁਤ ਵੱਡੇ ਮਹਾਂਪੁਰਸ਼ ਮੈਂ ਇਸ ਕਰਕੇ ਸ਼ਬਦ ਵਰਤੇ ਹੈ ਜਿਨ੍ਹਾਂ ਦੇ ਕੋਲ ਬੈਠਿਆਂ ਅਨੇਕਾਂ ਜਿਗਿਆਸੂਆਂ ਦੇ ਅੰਦਰ ਰੱਬ ਦੀ ਰਹਿਮਤ ਵਰਤੀ। ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲੇ ਤੇ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ। ਬਾਬਾ ਅਤਰ ਸਿੰਘ ਹੁਣੀ ਜਦੋਂ ਕਦੀ ਸਤਲੁਜ ਦਰਿਆ ਕੋਲ ਕੀਰਤਪੁਰ ਜਾਂਦੇ ਸਨ ਇਸ਼ਨਾਨ ਕਰਕੇ ਕਿੰਨਾ ਸਮਾਂ ਸਤਲੁਜ ਵਿੱਚ ਖਲੋਤੇ ਰਹਿਣਾ। ਕਿਸੇ ਪੁੱਛਿਆ ਹੁਣੇ ਇਸ਼ਨਾਨ ਕੀਤਾ ਫਿਰ ਕਿਉਂ ਕਹਿੰਦੇ ਨੇ ਇਸ ਦਰਿਆ ਨੇ ਮੇਰੇ ਗੁਰੂ ਦੇ ਚਰਨ ਪਰਸੇ ਨਹੀਂ ਇਸ ਵਿੱਚ ਕਦੀ ਗੁਰੂ ਹਰਗੋਬਿੰਦ ਸਾਹਿਬ ਇਸ਼ਨਾਨ ਕੀਤਾ ਹੈ ਕਦੀ ਗੁਰੂ ਹਰ ਰਾਏ ਸਾਹਿਬ ਗੁਰੂ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਮੇਰਾ ਚੋਜੀ ਪ੍ਰੀਤਮ ਕਲਗੀ ਵਾਲਾ ਕਈ ਵਾਰੀ ਆਰ ਪਾਰ ਹੋਇਆ ਤੇ ਚਿੱਤ ਕਰਦਾ ਮੈਂ ਇਸ ਦਰਿਆ ਦੇ ਪਾਣੀ ਨੂੰ ਜਿਹੜਾ ਸਦੀਆਂ ਦਾ ਪ੍ਰਵਾਹ ਚੱਲਦਾ ਪਿਆ ਇਸ ਪ੍ਰਵਾਹ ਵਿੱਚ ਮੈਂ ਇਸ਼ਨਾਨ ਕਰਾਂ। ਹਰਿਮੰਦਰ ਸਾਹਿਬ ਆਉਣਾ ਤੇ ਪਰਕਰਮਾ ਦੇ ਵਿੱਚ ਮੱਥੇ ਟੇਕ ਟੇਕ ਕੇ ਹੁਣ ਮੈਂ ਅਰਜ਼ ਕੀਤੀ ਪ੍ਰੇਮ ਤੇ ਬੁੱਧ ਗਿਆਨ ਵਿੱਚ ਫਰਕ ਹੈ। ਜਿਹੜਾ ਬੁੱਧ ਗਿਆਨ ਵਾਲਾ ਉਹ ਗਿਣਤੀਆਂ ਮਿਣਤੀਆਂ ਵਿੱਚ ਪੈਂਦਾ ਹੈ ਪ੍ਰੇਮ ਕਰਨ ਵਾਲਾ ਉਹਨੂੰ ਸਿਰਫ ਕੇਵਲ ਉਹ ਦਿਸਦਾ ਹੋਰ ਕੋਈ ਨਹੀਂ। ਜੇ ਉੱਥੇ ਪਰਿਕਰਮਾ ਵਿੱਚ ਟਿਕਣਾ ਤੇ ਮੱਥੇ ਤੇ ਨਿਸ਼ਾਨ ਪੈ ਗਿਆ ਮੱਥਾ ਟੇਕ ਟੇਕ ਕੇ, ਤੇ ਉੱਥੇ ਕਿਸੇ ਪੁੱਛਿਆ ਵੀ ਇੱਕ ਵਾਰੀ ਰੱਬ ਦੀ ਬੰਦਗੀ ਕਰਨ ਵਾਲਾ ਸੁਰਤ ਨਾਲ ਟੇਕਦਾ ਮੱਥਾ ਤੇ ਤੁਸੀਂ ਇੰਨਾ ਕਿਉਂ? ਤੇ ਅੱਗੋ ਬੜੇ ਹੱਸ ਕੇ ਮੁਸਕਰਾ ਕੇ ਕਿਹਾ ਕਿ ਬਾਹਰ ਜਾਂਦੇ ਹਾਂ, ਦੁਨੀਆਂ ਭੱਜ ਭੱਜ ਕੇ ਪੈਂਦੀ ਮੱਥੇ ਟੇਕਦੀ ਏ, ਤੇ ਗੁਰੂ ਰਾਮਦਾਸ ਨੂੰ ਕਹਿਣ ਆਇਆ ਸੱਚੇ ਪਾਤਸ਼ਾਹ ਮੇਰਾ ਕੁਛ ਨੀ, ਸਾਰੇ ਤੇਰੇ ਹੀ ਨੇ, ਮੈਨੂੰ ਕੁਛ ਨੀ, ਮੇਰੇ ਪੱਲੇ ਕੁਛ ਨੀ, ਸਭ ਤੇਰਾ। ਮੈਂ ਅਰਜ਼ ਕਰ ਰਿਹਾ ਜਿੱਥੇ ਰੱਬ ਦੀ ਬੰਦਗੀ ਕਰਨ ਵਾਲਾ ਬਹਿੰਦਾ, ਮਤ ਸਮਝੀਏ ਕਿ ਉਹ ਕੇਵਲ ਇਸ ਸੰਨ ਵਿੱਚ ਵਿਚਰਦਾ, ਨਹੀਂ ਪਿਆਰਿਓ, ਸਾਨੂੰ ਦ੍ਰਿਸ਼ਟਮਾਨ ਅੱਖਾਂ ਨਾਲ ਦਿਸਦਾ ਇਸ ਵਿਰਤਦਾ ਪਿਆ, ਉਹ ਤਾਂ ਉਸ ਵੇਲੇ ਵੀ ਜਾ ਪਹੁੰਚਦਾ ਜਦੋਂ ਗੁਰੂ ਉੱਥੇ ਖੇਡ ਵਰਤਾ ਕੇ ਗਏ। ਕਿਉਂਕਿ ਸੁਰਤ ਜਿਹੜੀ ਹੈ ਇਹ ਸਾਨੂੰ ਪਿਛਾਂ ਵੀ ਲਿਜਾ ਸਕਦੀ ਹੈ ਕਈ ਜਨਮ। 1923 ਦੀ ਘਟਨਾ ਤੇ ਲਿਖੀ ਹੈ, ਧਰਮ ਪ੍ਰਚਾਰ ਕਮੇਟੀ ਨੇ ਪੁਸਤਕ ਛਾਪੀ, ਉਹਦੇ ਵਿੱਚ ਇਹ ਘਟਨਾ ਲਿਖੀ। ਕਦੀ ਪੜ੍ਹਿਓ, ਹਰਿਮੰਦਰ ਸਾਹਿਬ ਦੀ ਕਾਰ ਸੇਵਾ, ਉਸ ਵੇਲੇ ਕੋਈ ਪ੍ਰਬੰਧ ਨਹੀਂ ਸੀ ਜਲ ਬਾਹਰ ਕੱਢਣ ਦਾ, ਤੇ ਝੱਟਿਆਂ ਨਾਲ ਬਾਲਟੀਆਂ ਨਾਲ ਪਾਣੀ ਬਾਹਰ ਜਲ ਬਾਹਰ ਕੱਢਣ, ਤੇ ਜਦੋਂ ਥੱਕ ਟੁੱਟ ਕੇ ਉਸ ਵੇਲੇ ਦੇ ਜਿਹੜੇ ਪ੍ਰਬੰਧਕ ਸਨ, ਨਵੀਂ ਨਵੀਂ ਕਮੇਟੀ ਅਜੇ ਬਣੀ ਸੀ, ਨਨਕਾਣਾ ਸਾਹਿਬ ਦਾ ਸਾਕਾ ਜੇ 2 ਸਾਲ ਪਹਿਲਾਂ ਵਾਪਰਿਆ ਸੀ, ਉਸ ਵੇਲੇ ਨਾ ਮਹਾਂਪੁਰਸ਼ਾਂ ਕੋਲ ਆਏ ਤੇ ਦੋਨੋਂ ਮਹਾਂਪੁਰਸ਼ ਪਰਿਕਰਮਾ ਵਿੱਚ ਸਨ, ਕਿਹੋ ਜਿਹਾ ਰੰਗ ਹੋਵੇਗਾ ਦੋਨਾਂ ਦੀ ਮਿਲਣੀ ਵਿੱਚੋਂ। ਉਹਨਾਂ ਕਿਹਾ ਮਹਾਰਾਜ ਕਿਰਪਾ ਕਰੋ, ਤੁਹਾਡੇ ਨਾਲ ਸਿੱਖ ਸੇਵਕ ਕਾਫੀ ਆਏ ਨੇ ਗੁਰੂ ਕੇ, ਦੱਸੋ ਕੋਈ ਬਿਉਂ ਤੇ ਜਲ ਕਿਵੇਂ ਬਾਹਰ ਕੱਢਿਆ ਜਾਏ। ਕਹਿੰਦੇ ਨੇ ਦੋਨੋਂ ਮਹਾਂਪੁਰਸ਼ ਕਹਿਣ ਲੱਗੇ ਚਲੋ ਸਵੇਰੇ ਆਪਾਂ ਇਹਦਾ ਨਿਰਣਾ ਕਰਾਂਗੇ। ਰਾਤ ਵਿਸ਼ਰਾਮ ਕੀਤਾ, ਸਵੇਰੇ ਜਦੋਂ ਦੋਨੋਂ ਕਰਨੀ ਵਾਲੇ ਬੈਠੇ ਤੇ ਇੱਕੋ ਗੱਲ ਕਹੀ, ਕਹਿਣ ਲੱਗੇ ਕੌਲਸਰ ਵਾਲੇ ਪਾਸੇ ਇੱਕ ਹੰਸਲੀ ਹੈ, ਗੁਰੂ ਅਰਜੁਨ ਦੇਵ ਬਣਾ ਕੇ ਗਏ ਨੇ, ਉਹਦੇ ਉੱਤੇ ਪੱਥਰ ਆ ਚੁੱਕਾ, ਪੱਥਰ ਦੇ ਉੱਤੇ ਗਾਰ ਜੰਮੀ ਪਈ ਏ, ਬਸ ਉਹਨੂੰ ਕੱਢ ਦਿਓ, ਆਪਣੇ ਆਪ ਜਲ ਕੌਲਸਰ ਚਲਾ ਜਾਏਗਾ। ਹੁਣ ਨਾ ਤਾਂ ਉਹ ਰਾਤ ਪਹਿਲਾਂ ਹਿਸਟਰੀ ਦੀਆਂ ਕਿਤਾਬਾਂ ਲੈ ਕੇ ਬੈਠੇ ਸਨ ਵੀ ਪੜ੍ਹੀਏ ਵੀ ਗੁਰੂ ਅਰਜੁਨ ਦੇਵ ਜੀ ਨੇ ਕਿਵੇਂ ਸਰੋਵਰ ਬਣਾਇਆ, ਨਾ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਕੌਲਸਰ ਦਾ ਇਤਿਹਾਸ ਪੜ੍ਹਨ ਲੱਗ ਪਏ। ਨਹੀਂ ਪਿਆਰਿਓ, ਜਿਸ ਦੇ ਅੰਦਰ ਰੱਬ ਦੀ ਕਿਰਪਾ ਹੋ ਜਾਏ ਨਾ, ਉਹ ਫਿਰ ਇਹਨਾਂ ਚੀਜ਼ਾਂ ਦਾ ਮੁਥਾਜ ਨਹੀਂ। ਉੱਥੇ ਫਿਰ ਲਿਖਿਆ ਗਿਆ ਕਿ ਦੋਨੋਂ ਮਹਾਂਪੁਰਸ਼ ਖਲੋ ਕੇ ਕਹਿਣ ਲੱਗੇ ਤੂੰ ਪੱਥਰ ਹਟਾਓ, ਜਲ ਆਪਣੇ ਆਪ ਚਲਾ ਜਾਏਗਾ। ਇਹ ਵੀ ਕਮਾਈ ਜਿਨ੍ਹਾਂ ਨੇ ਆਪਣੇ ਅੰਦਰ ਸ਼ਬਦ ਨੂੰ ਕਮਾਇਆ, ਜਿਨ੍ਹਾਂ ਦੇ ਅੰਦਰ ਸ਼ਬਦ ਟਿਕ ਗਿਆ। ਹੁਣ ਪਿਆਰਿਓ, ਘਰ ਤਾਂ ਅਸੀਂ ਵੀ ਲੈ ਕੇ ਤੁਰੇ ਫਿਰਨੇ, ਸਰੀਰ ਘਰ ਹੈ, ਪਰ ਜਿਸ ਘਰ ਵਿੱਚ ਗੁਰੂ ਵਸ ਜਾਂਦਾ ਉਹ ਸ਼ਬਦ ਨੂੰ ਕਦੀ ਪੜ੍ਹੋ। ਉਹ ਬਚਨ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ। ਇੱਥੇ ਦੋ ਅਰਥ ਨੇ, ਇੱਕ ਅਰਥ ਨੇ ਬਾਹਰ ਦੀ ਜ਼ਮੀਨ ਤੇ ਜਿੱਥੇ ਬਹਿੰਦਾ ਗੁਰੂ ਜੀ, ਤੇ ਦੂਜੇ ਅਰਥ ਨੇ ਜਿਸ ਸਰੀਰ ਘਰ ਵਿੱਚ ਗੁਰੂ ਜੀ ਬਹਿ ਜਾਂਦੇ ਨੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਬਾਹਰ ਦਾ ਥਾਂ ਗੁਰਸਿੱਖੀ, ਇਹਦਾ ਅਰਥ ਹੈ ਗੁਰਸਿੱਖਾਂ ਨੇ ਸੋ ਥਾਨ ਭਾਲਿਆ, ਉਸ ਥਾਂ ਨੂੰ ਉਸ ਜਗ੍ਹਾ ਨੂੰ ਲੱਭ ਲਿਆ, ਤੇ ਲੱਭ ਕੇ ਕੀਤਾ ਕਿ ਲੈ ਧੂੜ ਮੁਖ ਲਾਵਾ, ਉਸ ਥਾਂ ਦੀ ਖਾਕ ਧੂੜੀ ਆਪਣੇ ਮੱਥੇ ਤੇ ਲਾਈ, ਲੈ ਧੂੜ ਮੁਖ ਲਾਵਾ। ਹੁਣ ਅੱਗੇ ਦੇਖਿਓ, ਉਸ ਧੂੜ ਦਾ ਅਸਰ ਇੰਨਾ ਕੁ ਹੋਇਆ, ਜਿੱਥੇ ਗੁਰੂ ਦੇ ਚਰਨ ਪਏ ਉੱਥੇ ਸੁਰਤੀ ਵਾਲੇ ਨੇ ਬੈਠ ਕੇ ਨਾਮ ਜਪਿਆ, ਉਹ ਗੁਰੂ ਸਿੱਖ ਦੇ ਅੰਦਰ ਆ ਕੇ ਬਹਿ ਗਿਆ, ਤੇ ਉਸ ਸਿੱਖ ਦੇ ਚਰਨਾਂ ਦੀ ਧੂੜ ਵੀ ਪਵਿੱਤਰ ਹੋ ਗਈ। ਉੱਥੇ ਅਗਾਂਹ ਸਿੱਖ ਦੇ ਅੰਦਰ ਦੀ ਗੱਲ ਕੀਤੀ, ਕਹਿਣ ਲੱਗੇ ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾ, ਗੁਰਸਿੱਖਾਂ ਕੀ ਕਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ। ਅਗਾਂਹ ਸਿੱਖ ਨਾਲ ਕੀ ਵਾਪਰਿਆ, ਜਿਨੇ ਗੁਰੂ ਪੂਜਿਆ। ਕਹਿਣ ਲੱਗੇ ਤਿੰਨ ਹਰ ਪੂਜ ਕਰਾਵਾ, ਪਰਮਾਤਮਾ ਨੇ ਉਹਦੀ ਪੂਜਾ ਕਰਾ ਦਿੱਤੀ ਜਿਹਨੇ ਗੁਰੂ ਨੂੰ ਪੂਜਿਆ, ਕਿਉਂਕਿ ਸਤਿਗੁਰੂ ਉਹਦੇ ਹਿਰਦੇ ਘਰ ਵਿੱਚ ਆ ਕੇ ਬਹਿ ਗਏ। ਪ੍ਰੋਫੈਸਰ ਪੂਰਨ ਸਿੰਘ ਨੇ ਮੁੱਦਤਾ ਪਹਿਲਾਂ ਇੱਕ ਲੇਖ ਲਿਖਿਆ ਸੀ, ਕਲਗੀ ਵਾਲੇ ਦੀ ਛਬੀ। ਛਬੀ ਵੈਸੇ ਹਿੰਦੀ ਦਾ ਸ਼ਬਦ ਹੈ, ਛਬੀ ਚਿਹਰਾ, ਆਪਾਂ ਸ਼ਬਦ ਪੰਜਾਬੀ ਵਿੱਚ ਵਰਤਨੇ ਛਬੀ। ਉੱਥੇ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧੀ ਉਹਨੇ ਬਚਨ ਕਿਹਾ, ਕਹਿੰਦਾ ਬੜਾ ਚਿੱਤ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਬਣਾਵਾਂ। ਕਹਿੰਦਾ ਮੈਂ ਬਹਿ ਕੇ ਰੰਗਾਂ ਦਾ ਡੱਬਾ ਲੈ ਕੇ, ਬੁਰਸ਼ ਲੈ ਕੇ, ਕਾਗਜ਼ ਲੈ ਕੇ ਤਸਵੀਰਾਂ ਬਣਾਉਣ ਲੱਗਾ, ਤੇ ਜਦੋਂ ਤਸਵੀਰ ਬਣਨੀ ਤੇ ਇੱਕੋ ਦਮ ਚੁੱਕ ਕੇ ਸਤਲੁਜ ਦੇ ਪਾਣੀ ਵਿੱਚ, ਉਹ ਅਲਬੇਲਾ ਬੰਦਾ ਹੈ ਗੁਰੂ ਨੂੰ ਜਿਵੇਂ ਉਹਨੇ ਪਿਆਰ ਕੀਤਾ, ਕਿਉਂਕਿ ਸਾਡੇ ਸੱਜਣ ਉਹਨੂੰ ਬਹੁਤ ਘੱਟ ਪੜ੍ਹਦੇ ਨੇ। ਪ੍ਰੋਫੈਸਰ ਪੂਰਨ ਸਿੰਘ ਨੂੰ, ਭਗਤ ਪੂਰਨ ਸਿੰਘ ਨਹੀਂ, ਪੜ੍ਹਿਆ ਨੂੰ ਪਤਾ ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹਨ ਵਾਸਤੇ ਪਹਿਲਾਂ ਆਪਣੀ ਨਾਮ ਦੀ ਕਮਾਈ ਚਾਹੀਦੀ ਹੈ, ਕਿਉਂਕਿ ਜਿਸ ਤਲ ਤੇ ਉਹ ਬੋਲਦੇ ਪਏ ਨੇ ਸ਼ਰਧਾ ਵਿੱਚ, ਉਸ ਤਲ ਤੇ ਕਿਸੇ ਨੇ ਬੋਲਣਾ। ਉਹ ਕਹਿੰਦੇ ਨੇ ਮੈਂ ਸਤਲੁਜ ਦੇ ਪਾਣੀ ਵਿੱਚ ਤਸਵੀਰ ਪ੍ਰਵਾਹ ਕਰ ਦਿੱਤੀ, ਨਾਲੇ ਕਿਹਾ ਨਹੀਂ ਅਕਾਲ ਕੇ ਸੁੱਤ ਦੀ ਇਹ ਤਸਵੀਰ ਨਹੀਂ। ਕਹਿੰਦਾ ਪਰਤ ਕੇ ਬਣਾਈ, ਫਿਰ ਮੈਂ ਜਲ ਪ੍ਰਵਾਹ ਕੀਤੀ, ਮੈਂ ਤਸਵੀਰਾਂ ਬਣਾਈ ਗਿਆ, ਜਲ ਪ੍ਰਵਾਹ ਕਰੀ ਗਿਆ। ਕਹਿੰਦਾ ਫਿਰ ਮੇਰੇ ਮਨ ਚ ਆਇਆ ਮੈਂ ਸਤਲੁਜ ਨੂੰ ਪੁੱਛ ਲਵਾਂ, ਜਦੋਂ ਮੇਰਾ ਚੋਜੀ ਪ੍ਰੀਤਮ ਤੇਰੇ ਕੋਲ ਆਇਆ ਤੇ ਮੈਨੂੰ ਦੱਸ ਖਾਂ ਉਦੋਂ ਕਿਹੋ ਜਿਹੀ ਛਬੀ ਸੀ। ਕਹਿੰਦਾ ਸਤਲੁਜ ਖਾਮੋਸ਼ ਹੈ। ਕਹਿੰਦਾ ਮੈਂ ਪੌਂਟਾ ਸਾਹਿਬ ਜੀ ਦੀ ਜਮਨਾ ਤੋਂ ਜਾ ਕੇ ਪੁੱਛਿਆ, ਤੇਰੇ ਕਿਨਾਰੇ ਤੇ ਅਕਾਲ ਦੀ ਉਸਤਤ ਕੀਤੀ, ਤੂੰ ਹੀ ਬੋਲ ਕੇ ਦੱਸ ਮੇਰਾ ਕਲਗੀ ਵਾਲਾ ਕਿਹੋ ਜਿਹੀ ਛਬੀ ਸੀ। ਜਦੋਂ ਭਾਈ ਮਨੀ ਸਿੰਘ ਬਾਣੀ ਲਿਖਦੇ ਸਨ ਤੇ ਹਜ਼ੂਰ ਉਚਾਰਦੇ ਸਨ, ਕਹਿੰਦਾ ਯਮੁਨਾ ਦਾ ਕਿਨਾਰਾ ਵੀ ਉਹ ਸ਼ਾਂਤ ਹੈ ਤੇ ਅੱਜ ਤੀਕਰਾ ਸ਼ਾਂਤ ਹੈ। ਉਹ ਕਹਿੰਦਾ ਮੈਂ ਗੰਗਾ ਤੋਂ ਜਾ ਕੇ ਪਟਨਾ ਸਾਹਿਬ ਗੰਗਾ ਤੋਂ ਪੁੱਛਿਆ ਕਿ ਜਦੋਂ ਪੰਡਿਤ ਸ਼ਿਵ ਦੱਤ ਦੇ ਪਿੱਛੋਂ ਤੰਘਾੜੇ ਚੜ੍ਹ ਕੇ ਮੋਢਿਆਂ ਤੇ ਚੜ੍ਹ ਕੇ ਕਹਿੰਦੇ ਸਨ ਪੰਡਿਤ ਦੀ ਝਾਤ, ਮੈਨੂੰ ਦੱਸ ਦੇ ਮੇਰੇ ਬਾਲਾ ਪ੍ਰੀਤਮ ਦਾ ਚਿਹਰਾ ਕਿਹੋ ਜਿਹਾ ਸੀ। ਕਹਿੰਦਾ ਮੈਂ ਗੋਦਾਵਰੀ ਤੋਂ ਪੁੱਛਿਆ, ਸਾਰੇ ਚੁੱਪ ਨੇ, ਮੈਂ ਹਜ਼ੂਰ ਸਾਹਿਬ ਦੇ ਸ਼ਸਤਰਾਂ ਤੋਂ ਪੁੱਛਿਆ, ਸਾਰੇ ਚੁੱਪ ਨੇ। ਮੈਂ ਕਿਹਾ ਮੈਨੂੰ ਦੱਸੋ ਤਾਂ ਸਹੀ ਕਿ ਕਲਗੀ ਵਾਲੇ ਦੀ ਮੈਂ ਮੂਰਤ ਛਵੀ ਬਣਾਉਣਾ ਚਾਹੁੰਦਾ। ਕਹਿੰਦਾ ਅੱਗੋ ਆਵਾਜ਼ ਆਈ ਭੋਲਿਆ, ਜਿਨ੍ਹਾਂ ਨੂੰ ਇੱਕ ਵਾਰੀ ਉਹਦੀ ਛੂ ਮਿਲ ਗਈ ਉਹ ਬੋਲ ਕੇ ਨਹੀਂ ਦੱਸਦੇ ਹੁੰਦੇ, ਕੀ ਦੱਸਣਗੇ। ਉਹਦੇ ਸਮਝਾਉਣ ਦਾ ਤਰੀਕਾ, ਕਹਿੰਦਾ ਮੈਂ ਰੰਗ ਛੱਡੇ ਤੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਗਿਆ ਤੇ ਅੰਦਰੋਂ ਆਵਾਜ਼ ਆਈ, ਇਹੋ ਜਿਹਾ ਜੋਧੇ ਬਲਕਾਰ ਗੁਰੂ ਦੀ ਮੂਰਤ ਕਾਗਜ਼ਾਂ ਤੇ ਨਹੀਂ ਰੱਬ ਦੀ ਬੰਦਗੀ ਕਰਨ ਵਾਲੇ ਸੰਤਾਂ ਦੇ ਹਿਰਦੇ ਤੇ ਬਣਦੀ ਹੁੰਦੀ ਹੈ। ਕਹਿੰਦੇ ਨੇ ਕਿੱਥੇ ਤੂੰ ਤਸਵੀਰਾਂ ਲੱਭਣ ਤੁਰਿਆ। ਕਹਿੰਦੇ ਨੇ ਜਦੋਂ ਉਹਨਾਂ ਅੰਦਰ ਤਸਵੀਰ ਬਣਦੀ ਹੈ ਤੇ ਪਰਦਾ ਚੁੱਕਦੇ ਨੇ, ਧਿਆਨ ਦਿਆ ਜੇ, ਜਦੋਂ ਸੋਹਣੀ ਤਸਵੀਰ ਬਣੇ ਤੇ ਪਰਦਾ ਉਹਦਾ ਹਟਾਇਆ ਜਾਂਦਾ। ਕਹਿੰਦੇ ਨੇ ਪਰਦਾ ਚੁੱਕਦੇ ਨੇ, ਤਸਵੀਰ ਬੋਲ ਕੇ ਕਹਿੰਦੀ ਹੈ ਤੂੰ ਮੈਂ, ਤੇ ਅੱਗੋਂ ਸੰਤ ਬੋਲ ਕੇ ਕਹਿੰਦਾ ਮੈਂ ਤੂੰ। ਕਹਿੰਦਾ ਬਸ ਛੱਡ ਇਹਨਾਂ ਗੱਲਾਂ ਨੂੰ, ਗੁਰੂ ਗੋਬਿੰਦ ਸਿੰਘ ਦੇ ਨੂੰ ਖਾਲਸੇ ਨੂੰ ਮਿਲ, ਗੁਰੂ ਗੋਬਿੰਦ ਸਿੰਘ ਖਾਲਸੇ ਦੇ ਹਿਰਦੇ ਵਿੱਚ ਬੈਠਾ ਹੋਇਆ ਹੈ। ਹਜ਼ੂਰ ਕਹਿੰਦੇ ਨੇ ਕੇਵਲ ਬਾਹਰ ਦੇ ਘਰ ਨਹੀਂ, ਤੂੰ ਆਪਣੇ ਅੰਦਰ ਦੇ ਘਰ ਨੂੰ ਸ਼ਿੰਗਾਰ, ਤੇਰੇ ਘਰ ਗੁਰੂ ਬਵੇ। ਹਜ਼ੂਰ ਕਿਰਪਾਲੂ ਕਹਿ ਰਹੇ ਨੇ ਸੁੰਦਰ ਮੰਦਰ ਸ਼ੈਣ ਹੈ, ਸੋਹਣੇ ਘਰ ਨੇ ਉਹ ਚੰਗੇ ਨੇ, ਕਿਹੜੇ ਜੇਣ ਮਦ ਹਰ ਕੀਰਤ ਨੇ, ਜਿਨ੍ਹਾਂ ਘਰਾਂ ਵਿੱਚ ਰੱਬ ਦੀ ਕੀਰਤੀ ਹੁੰਦੀ ਹੈ। ਮੁਕਤੇ ਰਮਣ ਗੋਬਿੰਦ ਹੈ, ਮੁਕਤੇ ਦਰ ਤੇ ਉਹ ਮੁਕਤ ਹੋ ਜਾਂਦੇ ਨੇ, ਰਮਣ ਦਰ ਤੇ ਜਿਹੜੇ ਜਪਦੇ ਨੇ, ਕਿਨੂੰ ਗੋਬਿੰਦ ਹੈ, ਉਸ ਗੋਬਿੰਦ ਨੂੰ। ਸੱਚੇ ਪਾਤਸ਼ਾਹ ਇਹ ਘਰ ਹਰ ਇੱਕ ਨੂੰ ਲੱਭ ਜਾਂਦੇ ਨੇ? ਕਹਿੰਦੇ ਨੇ ਨਹੀਂ, ਨਾਨਕ ਲੱਭਦੇ ਅੰਗ ਵੱਡ ਭਾਗਣਾ, ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਇਹੋ ਜਿਹਾ ਘਰ ਮਿਲਦਾ, ਇਹੋ ਜਿਹੀ ਸਤ ਸੰਗਤ ਮਿਲਦੀ ਏ, ਜਿਨ੍ਹਾਂ ਘਰਾਂ ਵਿੱਚ ਪਰਮਾਤਮਾ ਦੀ ਕੀਰਤੀ ਹੁੰਦੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਅਸੀਂ ਵੀ ਆਪਣੇ ਅੰਦਰ ਦੇ ਘਰ ਵਾਲੇ ਪਾਸੇ ਤੁਰੀਏ। ਪਿਆਰਿਓ, ਜ਼ਿੰਦਗੀ ਘਟਦੀ ਪਈ ਏ। ਕੱਲ ਵੀ ਮੈਂ ਗੁਰਮੁਖਾਂ ਨਾਲ ਇੱਕ ਬੇਨਤੀ ਕਰ ਰਿਹਾ ਸਾਂ, ਸ਼ੀਸ਼ੇ ਦੇ ਸਾਹਮਣੇ ਖਲੋਈਦਾ ਹੈ, ਚਿਹਰਾ ਢਲ ਰਿਹਾ ਹੈ, ਕੇਸ ਚਿੱਟੇ ਹੁੰਦੇ ਪਏ ਨੇ, ਪਰ ਅੰਦਰ ਨੂੰ ਝਾਤੀ ਮਾਰੀ ਦੀ, ਮਨ ਅੱਗੇ ਨਾਲ ਵੱਧ ਕਾਲਾ ਹੁੰਦਾ ਪਿਆ, ਤਨ ਢਲ ਗਿਆ, ਕੇਸ ਚੇਂਜ ਹੋ ਗਏ ਨੇ, ਅੰਦਰ ਕਿਉਂ ਨੀ ਚੇਂਜ ਹੁੰਦਾ ਪਿਆ? ਕੈਸੀ ਹੈਰਾਨਗੀ ਦੀ ਗੱਲ ਹੈ ਕਿ ਬੰਦਾ ਮੌਤ ਵਾਲੇ ਸਫ਼ਰ ਪਾਸੇ, ਸਰੀਰ ਮੌਤ ਵਾਲੇ ਪਾਸੇ ਸਫ਼ਰ ਕਰਦਾ ਹੈ ਤੇ ਅੰਦਰ ਵਾਲਾ ਆਤਮਾ ਜੂਨਾਂ ਵਿੱਚ ਭਟਕਣ ਵਾਲੇ ਪਾਸੇ ਸਫ਼ਰ ਕਰ ਰਿਹਾ ਹੈ। ਇੱਕ ਦੂਜੇ ਦੇ ਵਿਪਰੀਤ ਪੈ ਚੱਲਦੇ ਨੇ। ਸਰੀਰ ਨੂੰ ਮੌਤ ਉਡੀਕਦੀ ਪਈ ਏ ਤੇ ਅੰਦਰ ਵਾਲੀ ਜੀਵ ਆਤਮਾ ਨੂੰ ਅਗਲੀਆਂ ਜੂਨਾਂ ਉਡੀਕਦੀਆਂ ਪਈਆਂ। ਰੱਬ ਮੇਰ ਕਰੇ ਆਪਣੇ ਅੰਦਰ ਨੂੰ ਸਵਾਰਨ ਦਾ ਯਤਨ ਕਰੀਏ। ਆਓ ਕਰੋ ਕਿਰਪਾਲਤਾ, ਆਪਾਂ ਇੱਕ ਇੱਕ ਸਲੋਕ ਸੱਤ ਦਿਨ ਵਾਚਣਾ। ਕੱਲ ਗੁਰੂ ਜੀ ਨੇ ਮਿੱਤਰ ਦੀ ਗੱਲ ਕਰਨੀ ਹੈ। ਦੁਨੀਆਂ ਵਿੱਚ ਬੜੇ ਮਿੱਤਰ ਨੇ, ਪਰ ਗੁਰੂ ਤੇ ਰੱਬ ਵਰਗਾ ਕੋਈ ਮਿੱਤਰ ਨਹੀਂ। ਆਪਣੇ ਅੰਦਰ ਨੂੰ ਟਿਕਾਓ, ਜਿਵੇਂ ਦਾਸ ਨੇ ਸਟੋਕਟਨ ਵੀ ਅਰਜ਼ ਕੀਤੀ ਸੀ, 5-7 ਮਿੰਟ ਆਪਾਂ ਸਾਰੇ। ਇਹਦਾ ਮਤਲਬ ਇਹ ਹੁੰਦਾ ਹੈ ਕਿ ਜੋ ਗੁਰੂ ਜੀ ਕੋਲ ਜਪਿਆ ਹੈ ਨਾ, ਅਸਲ ਵਿੱਚ ਜਿਉਂ ਜਿਉਂ ਅਸੀਂ ਉੱਚੀ ਬੋਲ ਕੇ ਨਾਮ ਜਪਨੇ ਆ ਪਿਆਰਿਓ, ਟਿਕ ਕੇ ਨਾਮ ਮਲਟੀਪਲ ਹੁੰਦਾ ਹੈ। ਹੋ ਸਕਦਾ ਸਾਡੇ ਨੇੜੇ ਬੈਠਣ ਵਾਲਾ ਉਹਦੇ ਰੋਮ ਰੋਮ ਵਿੱਚ ਗੁਰੂ ਰਚਿਆ ਹੋਵੇ, ਉਹਦੇ ਅੰਦਰੋਂ ਨਿਕਲਦੀ ਕੋਈ ਤਰੰਗ ਸਾਡੇ ਮਨ ਨੂੰ ਟਿਕਾ ਸਕਦੀ ਹੈ ਤੇ ਟਿਕਾਉਂਦੀ ਹੈ। ਸਾਹਿਬ ਕਿਰਪਾਲੂ ਕਿਰਪਾ ਕਰਨ, ਆਪਣੀ ਸੁਰਤ ਨੂੰ ਟਿਕਾਓ, ਤਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੀ ਟੇਕ ਲਵੋ ਤੇ 5 ਮਿੰਟ ਹੀ ਅਸੀਂ ਮਨ ਦੀ ਤਸਵੀਰ ਨੂੰ ਦੇਖ ਲਈਏ ਕਿੱਧਰ ਭੱਜਦਾ ਪਿਆ ਹੈ। ਦਾਸ ਅੱਗੇ ਉਚਾਰਨ ਕਰੇਗਾ, ਆਪ ਸਾਰੇ ਅਦਬ ਨਾਲ, ਕੋਈ ਵੀ ਰਸਨਾ ਖਾਲੀ ਨਾ ਰਹੇ। ਕਰੋ ਕਿਰਪਾ, और उच्चारण करो जी वाहे गुरु 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 ਵਾਹਿ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਰਾਮ ਕਲੀ ਮਹਿਲਾ ਤੀਜਾ ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।